ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਹੁਤ ਜਨਮ ਬਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਹਵਾਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਹਵਾਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਗਿਆਨ ਅੰਜਨ ਗੁਰ ਦੀ ਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲਹੋ ਹਉ ਪਾਪੀ ਵੱਡ ਗੁਨਹਗਾਰ ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰਿਭੁਣ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਮਾਨਮੁਖ ਕਾਇਰ ਕਰੂਪ ਹੈ ਬਿਨ ਨਾਵੈ ਨਕ ਨਾਹੇ ਆਨ ਦਿਨ ਧੰਦੇ ਵਿਆਪਿਆ ਸੁਪਨੇ ਭੀ ਸੁਖ ਨਾਹੇ ਮਨਮੁਖ ਕਾਇਰ ਕਰੂਪ ਹੈ ਬਿਨ ਨਾਵੈ ਨਕ ਨਾਹੇ ਆਨ ਦਿਨ ਧੰਦੇ ਵਿਆਪਿਆ ਸੁਪਨੇ ਭੀ ਸੁਖ ਨਾਹੇ ਨਾਨਕ ਗੁਰਮੁਖ ਹੋਵੈ ਤਾਂ ਉਬਰ ਹੈ ਨਾਹੇ ਤਾਂ ਬਦੇ ਦੁੱਖ ਸੁਹਾਹੇ ਮਹੱਲਾ ਤੀਜਾ ਗੁਰਮੁਖ ਸਦਾ ਦਰ ਸੋਹਣੇ ਗੁਰ ਕਾ ਸ਼ਬਦ ਕਮਾਹੇ ਅੰਤਰ ਸ਼ਾਂਤ ਸਦਾ ਸੁਖ ਦਰ ਸੱਚੈ ਸੋਭਾ ਪਾਹੇ ਨਾਨਕ ਗੁਰਮੁਖ ਹਰ ਨਾਮ ਪਾਇਆ ਸਹਿਜੇ ਸੱਚ ਸਮਾਹਿ ਪੌੜੀ ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵਲਾਈ ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਿਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੁੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਨਾਮ ਦੀ ਵਰਖਾ ਹੋ ਰਹੀ ਹੈ। ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਬਖਸ਼ੇ, ਪੰਜ ਬਾਣੀਆਂ ਦੇ ਨਿਤਨੇਮ ਹੋਏ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਗੁਰਮੁਖ ਪਿਆਰੇ ਭਾਈ ਜਸਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਰਾਗੀ ਸਿੰਘਾਂ ਤੋਂ ਆਪ ਜੀ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਸਮੇਤ ਸ਼ਬਦਾਂ ਦੇ ਸਰਵਣ ਕਰਕੇ ਲਾਹ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਵਡਹੰਸ ਕੀ ਵਾਰ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਲੋਕ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ, ਜਿਨ੍ਹਾਂ ਦੀ ਵਿਚਾਰ ਆਪਾਂ ਰੋਜ਼ ਕਰਦੇ ਹਾਂ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਆਓ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰੀਏ, ਆਪਣਾ ਭਲਾ ਹੋਵੇ। ਸਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ। ਮਨਮੁਖ ਕਾਇਰ ਕਰੂਪ ਹੈ, ਬਿਨ ਨਾਵੈ ਨੱਕ ਨਾਹੇ। ਕਹਿੰਦੇ ਜਿਹੜਾ ਮਨਮੁਖ ਹੈ ਉਹ ਕਾਇਰ ਕਰੂਪ ਹੈ, ਨਾਮ ਨਾ ਜਪਣ ਕਰਕੇ ਉਹਦਾ ਨੱਕ ਨਹੀਂ ਰਹਿੰਦਾ ਪਰਲੋਕ ਵਿੱਚ। ਉਸ ਦਿਨ ਵੀ ਆਪਾਂ ਬੇਨਤੀ ਕੀਤੀ ਸੀ, ਆਪਣੀ ਮਰਜ਼ੀ ਨਾਲ ਆਪਾਂ ਕਿਸੇ ਨੂੰ ਮਾਨਮੁੱਖ ਜਾਂ ਗੁਰਮੁਖ ਨਹੀਂ ਕਹਿ ਸਕਦੇ। ਕੁਝ ਇੱਕ ਨਿਸ਼ਾਨੀਆਂ ਹੁੰਦੀਆਂ ਨੇ, ਕੁਝ ਲੱਛਣ ਹੁੰਦੇ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਭਾਈ ਬੰਦਾ ਮਾਨਮੁੱਖ ਹੈ ਕਿ ਗੁਰਮੁਖ ਹੈ। ਜਿਵੇਂ ਗੁਰਮੁਖ ਦੇ ਕੁਝ ਲੱਛਣ ਦੱਸੇ ਨੇ, ਕਰਣਾ, ਮੈਤਰੀ, ਮੁਦਤਾ, ਅਪੇਖਿਆ। ਵਿਸ਼ੇਸ਼ ਕਰਕੇ ਇਹ ਚਾਰ ਨਿਸ਼ਾਨੀਆਂ ਗੁਰਮੁਖ ਦੀਆਂ ਦੱਸਦੇ ਭਾਈ। ਜਿਸ ਬੰਦੇ ਦੇ ਹਿਰਦੇ ਵਿੱਚ ਤਰਸ ਹੋਵੇ, ਹਿਰਦਾ ਦਇਆ ਨਾਲ ਭਰਿਆ ਹੋਵੇ, ਸਮਝੋ ਇਹ ਬੰਦਾ ਗੁਰਮੁਖ ਹੈ। ਕਠੋਰ ਨਾ ਹੋਵੇ ਹਿਰਦਾ। ਕਰਣਾ, ਕਰਣਾ ਦਾ ਅਰਥ ਹੁੰਦਾ ਤਰਸ, ਦਇਆ। ਫਿਰ ਕਹਿੰਦੇ ਮੈਤਰੀ, ਮਿੱਤਰਤਾ ਭਾਵ ਰੱਖਣਾ, ਹਰੇ ਨਾਲ ਵੈਰ ਨਹੀਂ ਰੱਖਣਾ, ਕਿਸੇ ਨਾਲ ਵੈਰ ਭਾਵਨਾ ਨਾ ਹੋਵੇ। ਫਿਰ ਮੁੱਦਤਾ, ਪ੍ਰਸੰਨਤਾ ਰਹਿਣੀ, ਕਿਸੇ ਨੂੰ ਖੁਸ਼ ਦੇਖ ਕੇ ਖੁਸ਼ ਹੋਣਾ, ਕਿਸੇ ਨੂੰ ਸੁਖੀ ਦੇਖ ਕੇ ਪ੍ਰਸੰਨ ਹੋਣਾ, ਕਿਸੇ ਦੀ ਵਡਿਆਈ ਦੇਖ ਕੇ ਚੰਗੀ ਲੱਗਣੀ। ਇਹ ਤੀਸਰੀ ਨਿਸ਼ਾਨੀ ਗੁਰਮੁਖ ਦੀ ਦੱਸੀ। ਤੇ ਚੌਥਾ ਹੈ ਅਪੇਖਿਆ, ਕਿਸੇ ਦਾ ਔਗਣ ਦੇਖ ਕੇ ਅਣਡਿੱਠ ਕਰ ਦੇਣਾ। ਇਵੇਂ ਇਹ ਕੁਝ ਕੁ ਸਾਧ ਸੰਗਤ ਜੀ ਨਿਸ਼ਾਨੀਆਂ ਨੇ ਗੁਰਮੁਖ ਦੀਆਂ। ਇਸੇ ਤਰ੍ਹਾਂ ਕੁਝ ਮਨਮੁਖ ਦੀ ਬਾਬਤ ਵੀ ਨੇ ਬਚਨ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾ ਹੀ ਨਾਉ। ਜਿਹੜਾ ਨਾਮ ਤੋਂ ਟੁੱਟਾ ਹੋਇਆ ਉਹੀ ਮੂਰਖ ਹੈ, ਉਹੀ ਮਨਮੁਖ। ਅੱਜ ਮਹਾਰਾਜ ਜੀ ਨੇ ਪ੍ਰਾਰੰਭਤਾ ਇੱਥੋਂ ਸਲੋਕ ਦੀ ਕੀਤੀ, ਮਨਮੁਖ ਕਾਇਰ ਕਰੂਪ ਹੈ, ਬਿਨ ਨਾਵੈ ਨੱਕ ਨਾਹੇ। ਕਹਿੰਦੇ ਨਾਮ ਤੋਂ ਖਾਲੀ ਹੋਣ ਕਰਕੇ, ਨਾਮ ਤੋਂ ਬਿਨਾਂ ਉਹਦੀ ਪਤ ਨਹੀਂ ਰਹਿੰਦੀ ਪਰਲੋਕ ਵਿੱਚ ਮਨਮੁਖ ਦੀ। ਇਸ ਲਈ ਉਸ ਰੂਪ ਤੋਂ ਵਿਹੀਣਾ, ਆਂਦਨ ਧੰਦਾ ਵਿਆਪਿਆ, ਸੁਪਨੇ ਵੀ ਸੁੱਖ ਨਾਹੇ। ਫਿਰ ਉਹਦੀ ਦੂਸਰੀ ਨਿਸ਼ਾਨੀ, ਕਹਿੰਦੇ ਦਿਨੇ ਰਾਤ ਧੰਦਿਆਂ ਵਿੱਚ ਖਚਤ ਹੋਏ ਦੀ ਸਾਰੀ ਉਮਰ ਬਤੀਤ ਹੋ ਜਾਂਦੀ, ਤੇ ਸੁਪਨੇ ਮਾਤਰ ਵੀ ਫਿਰ ਉਹ ਆਤਮਕ ਸੁੱਖ ਨੂੰ ਪ੍ਰਾਪਤ ਨਹੀਂ ਕਰ ਸਕਦਾ। ਆਂਦਨ ਧੰਦਾ ਵਿਆਪਿਆ, ਹਾਲਾਂਕਿ ਮਹਾਰਾਜ ਨੇ ਧਰਮ ਦੀ ਕਿਰਤ ਕਰਨ ਤੋਂ ਤਾਂ ਕਿਤੇ ਮਨਾ ਨਹੀਂ ਕੀਤਾ। ਗੁਰੂ ਸਾਹਿਬ ਦਾ ਤਾਂ ਉਪਦੇਸ਼ ਹੈ ਵੀ ਕਿਰਤ ਕਰੋ ਭਾਈ, ਪਰ ਜੇ ਦਿਨੇ ਰਾਤ ਸਿਰਫ ਧੰਦੇ ਚੇਤੇ ਰਹਿਣ, ਤੇ ਫਿਰ ਵਿਦਵਾਨ ਪੁਰਸ਼ ਕਹਿੰਦੇ ਧੰਦਾ ਕਿਸੇ ਨਾਲ ਸਾਧਿਆ, ਧੰਦਿਆ ਸਭ ਸਾਧੇ, ਕੰਮ ਨਹੀਂ ਕਦੇ ਕਿਸੇ ਕੋਲੋਂ ਮੁੱਕੇ, ਕੰਮ ਨੇ ਸਾਰੀ ਦੁਨੀਆ ਹੌਲੀ ਹੌਲੀ ਮੁਕਾ ਛੱਡੀ। ਕਿਰਤ ਕਰਨੀ ਕੋਈ ਕਿਰਾਇਤ ਨਹੀਂ ਹੁੰਦੀ, ਪਰ ਕਰਤੇ ਦਾ ਚੇਤਾ ਭੁੱਲ ਜਾਣਾ ਮਨਮੁਖਤਾ ਹੀ। ਇਸ ਲਈ ਬਚਨ ਕੀਤਾ ਆਨ ਦਿਨ ਧੰਦਿਆ ਵਿਆਪਿਆ, ਦਿਨੇ ਰਾਤ ਧੰਦੇ ਵਿੱਚ ਖਚਤ ਹੋਇਆ ਰਹਿੰਦਾ ਮਨਮੁੱਖ। ਸੁਪਨਾ ਵੀ ਸੁੱਖ ਨਾ ਹੈ, ਤੇ ਫਿਰ ਜੇ ਸੁੱਖ ਲੱਭੇ ਸੁਪਨੇ ਮਾਤਰ ਵੀ ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਵੇਗੀ। ਨਾਨਕ ਗੁਰਮੁਖ ਹੋਵੇ ਤਾਂ ਉੱਭਰੇ। ਹਾਂ ਕਹਿੰਦੇ ਉਹ ਮਨਮੁੱਖ ਅਗਰ ਗੁਰਮੁਖ ਬਣ ਜਾਏ ਤੇ ਉਹਦਾ ਬਚਾਅ ਹੋ ਸਕਦਾ, ਉਹੀ ਅਗਰ ਨਾਮ ਨਾਲ ਜੁੜ ਜਾਏ, ਉਹੀ ਧੰਦਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨ ਲੱਗ ਪਵੇ, ਕਹਿੰਦੇ ਫਿਰ ਉਹ ਬਚ ਸਕਦਾ ਭਾਈ। ਨਾਨਕ ਗੁਰਮੁਖ ਹੋਵੇ ਤਾਂ ਉੱਭਰੇ, ਗੁਰਮੁਖ ਬਣ ਜਾਵੇਗਾ, ਗੁਰਮੁਖਾਂ ਵਾਲੇ ਗੁਣ ਗ੍ਰਹਿਣ ਕਰ ਲਵੇਗਾ, ਉੱਭਰੇ ਦਾ ਅਰਥ ਹੁੰਦਾ ਬਚ ਜਾਣਾ, ਫਿਰ ਸੰਸਾਰ ਸਮੁੰਦਰ ਤੋਂ ਤਰ ਸਕਦਾ, ਫਿਰ ਬਚ ਜਾਏਗਾ। ਨਾ ਹੈ ਤਾਂ ਵੱਧੇ ਦੁੱਖ ਸਹਾਏ, ਕਹਿੰਦੇ ਨਹੀਂ ਤਾਂ ਜਾਮਪੁਰੀ ਵਿੱਚ ਬੰਨਿਆ ਹੋਇਆ ਉਹਨਾਂ ਦੀ ਮਾਰ ਦੇ ਦੁੱਖ ਝੱਲੇਗਾ, ਗੁਰਮੁਖ ਬਣ ਜਾਏਗਾ ਤਾਂ ਬਚਾਅ ਹੋ ਸਕਦਾ, ਨਹੀਂ ਤੇ ਧੰਦਿਆਂ ਵਿੱਚ ਖਚਤ ਹੋਏ ਦੀ ਸਾਰੀ ਜ਼ਿੰਦਗੀ ਬਤੀਤ ਹੋ ਜਾਏਗੀ, ਬਚਾ ਨਹੀਂ ਸਕਦਾ ਕੋਈ। ਮਹੱਲਾ ਤੀਜਾ, ਗੁਰਮੁਖ ਸਦਾ ਦਰ ਸੋਹਣੇ। ਪਹਿਲਾ ਸਲੋਕ ਮਨਮੁਖ ਦੇ ਲੱਛਣ ਪ੍ਰਗਟ ਕਰਦਾ ਸੀ ਭਈ ਦਿਨੇ ਰਾਤ ਧੰਦਿਆਂ ਵਿੱਚ ਖਚਤ ਹੋਇਆ, ਪਰਮਾਤਮਾ ਨੂੰ ਚੇਤੇ ਕੋਈ ਨਹੀਂ ਕਰ ਸਕਦਾ, ਸਮਾਂ ਹੀ ਹੈ ਨਹੀਂ, ਇਸ ਲਈ ਜਾਮਪੁਰੀ 'ਚ ਵੱਧਾ ਹੋਇਆ ਦੁੱਖ ਚੱਲਦਾ ਭਾਈ। ਹੁਣ ਅਗਲੇ ਸਲੋਕ 'ਚ ਤੀਸਰੇ ਪਾਤਸ਼ਾਹ ਕਿਰਪਾ ਕਰਦੇ ਆ, ਗੁਰਮੁਖ ਸਦਾ ਦਰ ਸੋਹਣੇ। ਕਹਿੰਦੇ ਜਿਹੜੇ ਗੁਰਮੁਖ ਨੇ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਸੋਭਨੀਕ ਹੁੰਦੇ, ਉਹ ਸੋਹਣੇ ਲੱਗਦੇ ਪਰਮਾਤਮਾ ਨੂੰ ਜਿਹਨਾਂ 'ਚ ਗੁਰਮੁਖਾਂ ਵਾਲੇ ਗੁਣ ਹੋਣ। ਜੇ ਮਹਾਰਾਜ ਨੇ ਆਖਿਆ ਨਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਸਾਧ ਸੰਗਤ ਵਿੱਚ ਜਿਹੜੇ ਆਣ ਕੇ ਬਹਿੰਦੇ ਨੇ, ਮਹਾਰਾਜ ਦਾ ਬਚਨ ਕਹਿੰਦੇ ਉਹ ਪਰਮਾਤਮਾ ਨੂੰ ਸੋਹਣੇ ਲੱਗਦੇ ਗੁਰਮੁਖੋ। ਗੁਰਮੁਖ ਸਦਾ ਦਰ ਸੋਹਣੇ, ਗੁਰ ਕਾ ਸ਼ਬਦ ਕਮਾਹ, ਕੀ ਨਿਸ਼ਾਨੀ ਉਹਨਾਂ ਦੀ, ਕਿਉਂ ਦਰ ਤੇ ਉਹਨਾਂ ਨੂੰ ਵਡਿਆਈ ਮਿਲਦੀ? ਗੁਰ ਕਾ ਸ਼ਬਦ ਕਮਾਹ, ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ। ਕਮਾਈ ਦਾ ਅਰਥ ਹੁੰਦਾ ਘਾਲਣਾ, ਘਾਲਣੀ, ਕਿਸੇ ਵੀ ਆਸ ਨੂੰ ਮੁੱਖ ਰੱਖ ਕੇ ਉਹਦੇ ਲਈ ਮਿਹਨਤ ਕਰਨੀ, ਘਾਲਣਾ ਘਾਲਣੀ ਉਹਨੂੰ ਕਹਿੰਦੇ ਵੀ ਇਹਨੇ ਕਮਾਈ ਕੀਤੀ, ਬੜੀ ਘਾਲਣਾ ਘਾਲੀ ਭਾਈ। ਹੁਣ ਆਪਾਂ ਅਰਦਾਸ ਵਿੱਚ ਕਹਿੰਦੇ ਜਿਹਨਾਂ ਦੇਗ ਚਲਾਈ ਤੇਗ ਵਾਹੀ, ਦੇਖ ਕੇ ਡਿੱਠ ਕੀਤਾ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਕਿਉਂਕਿ ਉਹਨਾਂ ਘਾਲਣਾ ਘਾਲੀ, ਦੇਗਾਂ ਚਲਾਈਆਂ, ਤੇਗਾਂ ਵਾਹੀਆਂ, ਪੰਥਲੀ ਕੁਰਬਾਨੀਆਂ ਕੀਤੀਆਂ, ਇੰਨੀ ਘਾਲਣਾ ਘਾਲੀ, ਸਾਰੀ ਸਾਰੀ ਜ਼ਿੰਦਗੀ ਘੋੜਿਆਂ ਦੀਆਂ ਕਾਠੀਆਂ 'ਤੇ ਲੰਘ ਗਈ ਉਹਨਾਂ ਦੀ, ਜੰਗਲਾਂ ਵਿੱਚ ਸਿਰਫ ਪੰਥ ਦੀ ਖਾਤਰ, ਇੰਨੀ ਵੱਡੀ ਘਾਲਣਾ ਨੂੰ ਫਿਰ ਉਹਨਾਂ ਦੀ ਕਮਾਈ ਆਖਿਆ ਗਿਆ। ਤਾਂ ਕਹਿੰਦੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਗੁਰਮੁਖ ਨੇ ਸ਼ਬਦ ਦੇ ਵਾਸਤੇ ਘਾਲਣਾ ਘਾਲੀ, ਇਹ ਉਹਦੀ ਕਮਾਈ ਬਣ ਗਈ, ਉਹਨਾਂ ਕਮਾ ਲਿਆ। ਫਿਰ ਗੁਰਮੁਖ ਸਦਾ ਦਰ ਸੋਹਣੇ, ਗੁਰ ਕਾ ਸ਼ਬਦ ਕਮਾਹੇ, ਕਹਿੰਦੇ ਗੁਰੂ ਦੇ ਸ਼ਬਦ ਦੀ ਘਾਲਣਾ ਘਾਲ ਕੇ ਕਮਾਈ ਕੀਤੀ ਉਹਨਾਂ ਨੇ। ਮਹਾਰਾਜ ਦਾ ਆਪਾਂ ਸਲੋਕ ਪੜ੍ਹਦੇ ਹਾਂ, ਜਿਹਨੇ ਇਨਾਮ ਧਿਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਨਾਲ। ਜਿਹਨਾਂ ਨੇ ਮਸਕਤ ਘਾਲੀ, ਕਾਹਦੀ ਮਸਕਤ? ਜਿਹਨੇ ਨਾਮ ਧਿਆਇਆ, ਨਾਮ ਧਿਆਉਣ ਦੀ ਘਾਲਣਾ ਜਿਹਨਾਂ ਨੇ ਘਾਲੀ, ਉਹਨਾਂ ਦੇ ਮੁੱਖ ਉਜਲੇ ਭਾਈ। ਫਿਰ ਉਹਨਾਂ ਨੂੰ ਇੰਨੀ ਬਰਕਤ ਪਰਮਾਤਮਾ ਨੇ ਬਖਸ਼ ਦਿੱਤੀ, ਉਹ ਕਈਆਂ ਦਾ ਹੋਰ ਛੁਟਕਾਰਾ ਕਰਨਾ, ਜਿਹੜੇ ਉਹਨਾਂ ਦੀ ਸੰਗਤ ਕਰਨਗੇ ਉਹਨਾਂ ਦਾ ਵੀ ਛੁਟਕਾਰਾ ਹੋ ਜਾਂਦਾ, ਜਿਹਨਾਂ ਨੇ ਨਾਮ ਦੀ ਘਾਲਣਾ ਘਾਲੀ। ਇਸ ਲਈ ਉਹਨਾਂ ਨੇ ਨਾਮ ਦੀ ਕਮਾਈ ਕੀਤੀ, ਗੁਰ ਕਾ ਸ਼ਬਦ ਕਮਾਹੇ, ਸ਼ਬਦ ਦੀ ਕਮਾਈ, ਮਤਲਬ ਸ਼ਬਦ ਦਾ ਜਾਪ, ਸ਼ਬਦ ਵਾਸਤੇ ਅਭਿਆਸ, ਸ਼ਬਦ ਦੀ ਘਾਲਣਾ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਹਮਾਨ ਤੰਤਰ ਪੀਏ, ਵਾਰ ਵਾਰ ਕਿਸੇ ਸ਼ਬਦ ਦਾ ਜਾਪ ਕਰਨਾ, ਇਹ ਉਸ ਸ਼ਬਦ ਦੀ ਕਮਾਈ ਹੈ। ਕਿੰਨਾ ਸਮਾਂ ਸ਼ਬਦ ਵਾਸਤੇ ਘਾਲਣਾ ਘਾਲ ਕੇ ਕਮਾਈ ਕੀਤੀ ਭਾਈ, ਇੰਨਾ ਸ਼ਬਦ ਕਮਾਇਆ। ਕਹਿੰਦੇ ਗੁਰਮੁਖ ਤਾਂ ਪਰਮਾਤਮਾ ਦੇ ਦਰ ਤੇ ਸੋਭਨੀਕ ਨੇ ਭਾਈ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ। ਅੰਤਰ ਸ਼ਾਂਤ ਸਦਾ ਸੁੱਖ, ਕਹਿੰਦੇ ਇਸ ਕਰਕੇ ਉਹਨਾਂ ਦੇ ਅੰਦਰ ਸ਼ਾਂਤੀ ਹੁੰਦੀ, ਸਦੀਵੀ ਸੁੱਖ ਹੁੰਦਾ ਉਹਨਾਂ ਨੂੰ, ਅੰਦਰ ਠੰਡਾ ਰਹਿੰਦਾ। ਸੋਏ ਸੁਲੰਦਰੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ। ਆਮ ਤੌਰ ਤੇ ਮਨਮੁੱਖ ਬੰਦੇ ਦਾ ਅੰਦਰ ਤਪਦਾ ਰਹਿੰਦਾ ਹਰ ਵੇਲੇ, ਤ੍ਰਿਸ਼ਨਾ ਦੀ ਅੱਗ ਕਰਕੇ, ਈਰਖਾ ਦੀ ਅੱਗ ਕਰਕੇ, ਵਿਕਾਰਾਂ ਦੀ ਅੱਗ ਕਰਕੇ ਹਿਰਦਾ ਤਪਦਾ ਰਹਿੰਦਾ, ਸ਼ਾਂਤੀ ਨਹੀਂ ਆਉਂਦੀ। ਪਰ ਮਹਾਰਾਜ ਦੇ ਬਚਨ ਕਹਿੰਦੇ ਗੁਰਮੁਖ ਦੀ ਇਹ ਨਿਸ਼ਾਨੀ, ਉਹਦਾ ਅੰਦਰ ਠੰਡਾ ਹੁੰਦਾ, ਸ਼ਾਂਤ ਚਿੱਤ, ਅੰਤਰ ਸ਼ਾਂਤ, ਸਦਾ ਸੁੱਖ। ਕਹਿੰਦੇ ਸਦਾ ਦਾ ਸੁੱਖ ਹੈ ਗੁਰਮੁਖ ਦੇ ਅੰਦਰ, ਸ਼ਾਂਤੀ ਹੈ। ਦਰ ਸੱਚਾ ਸੋਭਾ ਪਾਹੇ, ਉਸ ਪਰਮਾਤਮਾ ਦੇ ਸੱਚੇ ਦੇ ਦਰ ਤੇ ਐਸੇ ਸ਼ਾਂਤ ਚਿੱਤ ਗੁਰਮੁਖ ਪਿਆਰੇ ਨੂੰ ਸੋਭਾ ਮਿਲਦੀ, ਵਡਿਆਈ ਦਾ ਸਰੂਪਾ ਮਿਲਦਾ। ਨਾਨਕ ਗੁਰਮੁਖ ਹਰ ਨਾਮ ਪਾਇਆ, ਕਹਿੰਦੇ ਪਰ ਉਹਨਾਂ ਗੁਰਮੁਖਾਂ ਨੇ ਨਾਮ ਦੀ ਪ੍ਰਾਪਤੀ ਕੀਤੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ, ਸਹਿਜ ਸੱਚ ਸਮਾਹੇ, ਇਸ ਕਰਕੇ ਸੁਤੇ ਸਿੱਧ ਉਹਨਾਂ ਦੀ ਸਮਾਈ ਸੱਚ ਸਰੂਪ ਪਰਮਾਤਮਾ ਵਿੱਚ ਹੋ ਜਾਂਦੀ। ਕਿਉਂ? ਕਿਉਂਕਿ ਸ਼ਬਦ ਦੀ ਕਮਾਈ ਕੀਤੀ, ਸ਼ਬਦ ਵਾਸਤੇ ਘਾਲਣਾ ਘਾਲੀ, ਇਸ ਲਈ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਵਡਿਆਈ ਮਿਲਦੀ। ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ 'ਚ ਹੀ ਸਮਾਉਂਦੇ, ਸਹਿਜ ਸੱਚ ਸਮਾਹੇ, ਉਹਨਾਂ ਦੀ ਸਮਾਈ ਸਰੀਰ ਛੱਡਣ ਤੋਂ ਬਾਅਦ ਵੀ ਗੁਰਮੁਖ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਹੀ ਹੁੰਦੀ। ਪੌੜੀ, ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੁਝ ਪ੍ਰਮਾਣ ਦੇਣ ਲੱਗੇ ਵੀ ਕਿਹਨਾਂ ਕਿਹਨਾਂ ਨੇ ਹਰੀ ਦਾ ਨਾਮ ਜਪ ਕੇ ਭਾਈ ਗਤੀ ਪ੍ਰਾਪਤ ਕੀਤੀ। ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ, ਕਹਿੰਦੇ ਗੁਰੂ ਤੋਂ ਉਪਦੇਸ਼ ਲੈ ਕੇ ਉਹਦੀ ਕਮਾਈ ਕਰਕੇ ਪ੍ਰਹਲਾਦ ਨੇ ਗਤੀ ਪ੍ਰਾਪਤ ਕੀਤੀ, ਤੇ ਉਹਦੀ ਗਿਣਤੀ ਫਿਰ ਭਗਤਾਂ 'ਚ ਆਈ, ਗੁਰਮੁਖਾਂ 'ਚ ਹੋਈ। ਆਪਾਂ ਨੂੰ ਪਤਾ ਹਰਨਾਕਸ਼ ਦੇ ਘਰੇ ਪ੍ਰਹਲਾਦ ਨੇ ਜਨਮ ਲਿਆ। ਉਹਦਾ ਪਿਤਾ ਇੰਨਾ ਜ਼ਾਲਮ ਸੀ, ਕਹਿੰਦਾ ਸੀ ਤੂੰ ਪਰਮੇਸ਼ਰ ਨੂੰ ਨਹੀਂ ਜਪਣਾ, ਸਾਰੀ ਨਗਰੀ ਨੂੰ ਹੁਕਮ ਸੀ ਵੀ ਜਲੇ ਹਰੀ ਥਲੇ ਹਰੀ ਨਹੀਂ ਕਹਿਣਾ, ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹਿਣਾ। ਕਿਉਂ? ਕਿਉਂਕਿ ਕੁਝ ਕੁ ਵਰ ਪ੍ਰਾਪਤ ਕਰਕੇ ਆਪਣੇ ਆਪ ਨੂੰ ਪਰਮਾਤਮਾ ਸਮਝਣ ਲੱਗ ਪਿਆ। ਪਰ ਐਸੀ ਪਰਮਾਤਮਾ ਨੇ ਕਲਾ ਵਰਤਾਈ, ਉਹਦੇ ਹੀ ਘਰੇ ਉਹਦਾ ਪੁੱਤਰ ਬਣਾ ਕੇ ਭਗਤ ਪੈਦਾ ਕੀਤਾ, ਜਿਹਨੇ ਆਖਿਆ ਮੈਂ ਤੈਨੂੰ ਨਹੀਂ ਜਪਾਂਗਾ, ਜੇ ਸਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਉਹ ਸਕਾਲ ਪੁਰਖ ਨੂੰ ਜਪਾਂਗਾ। ਤੇ ਗੁੱਸੇ ਵਿੱਚ ਆਏ ਨੇ, ਫਿਰ ਪ੍ਰਹਲਾਦ ਨੂੰ ਮਾਰਨ ਦਾ ਯਤਨ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਜਲ ਅਗਨੀ ਵਿੱਚ ਘਤਿਆ ਜਲੇ ਨਾ ਡੁੱਬੇ ਗੁਰਪ੍ਰਸਾਦ, ਕਹਿੰਦੇ ਇਹਨੂੰ ਪਾਣੀ 'ਚ ਡੁੱਬ ਕੇ ਮਾਰੋ, ਨਹੀਂ ਮਰਿਆ। ਅੱਗ 'ਚ ਸਾੜ ਕੇ ਮਾਰੋ, ਨਹੀਂ ਮਰਿਆ। ਕਿਉਂ? ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਗਤ ਦੀ ਰੱਖਿਆ ਕੀਤੀ। ਅਖੀਰ ਆਪਣੇ ਪੁੱਤਰ ਨੂੰ ਪਰਮਾਤਮਾ ਦਾ ਨਾਮ ਜਪਣ ਤੋਂ ਵਰਜਦਾ ਵਰਜਦਾ ਆਪ ਮਾਰਿਆ ਗਿਆ ਪਰਮੇਸ਼ੁਰ ਹੱਥੋਂ। ਪ੍ਰਹਲਾਦ ਦਾ ਕੁਝ ਵਿਗਾੜ ਨਹੀਂ ਸਕਿਆ। ਮਹਾਰਾਜ ਦੇ ਬਚਨ ਨੇ ਕਾੜ ਖੜਕ ਕਾਲ ਪੈ ਕੋਪੇ ਮੋਹੇ ਬਤਾਓ ਜੋ ਤੁਸੀਂ ਰੱਖੇ, ਪੀਤ ਪੀਤੰਬਣ ਤ੍ਰਿਪੁਣ ਧਣੀ ਥੰਮ ਮਹਿਰ ਪੱਖ। ਕਹਿੰਦੇ ਫਿਰ ਅਖੀਰ ਦੀ ਬਾਕੀ ਥੰਮ ਤੱਤਾ ਕਰਕੇ ਥੰਮ ਦੇ ਕੋਲ ਖਿਲਾਰ ਕੇ ਪ੍ਰਹਲਾਦ ਨੂੰ ਉਹਨੇ ਆਪ ਮਿਆਨ ਚੋਂ ਖੜਗ ਕੱਢੀ। ਹਰਨਾਕਸ਼ ਨੇ ਉਹਨੇ ਕਿਹਾ ਹੁਣ ਤੈਨੂੰ ਮੇਰੇ ਤੋਂ ਕੌਣ ਬਚਾ ਸਕਦਾ, ਮੇਰੇ ਤੋਂ ਦੱਸ ਤੈਨੂੰ ਕੌਣ ਬਚਾਵੇ। ਕਾੜ ਖੜਗ ਕਾਲ ਪੈ ਕੋਪਿਓ, ਕਹਿੰਦੇ ਕਾਲ ਬਣ ਕੇ ਆਪਣੇ ਪੁੱਤਰ ਨੂੰ ਮਿਆਨ ਚੋਂ ਖੜਗ ਕੱਢ ਕੇ ਕਹਿੰਦਾ ਸੀ ਮੋਹੇ ਬਤਾਓ ਜੋ ਤੁਸੀਂ ਰੱਖੇ, ਕਹਿੰਦਾ ਹੁਣ ਦੱਸ ਤੈਨੂੰ ਕੌਣ ਬਚਾ ਸਕਦਾ, ਮੇਰੇ ਤੋਂ ਬਚਾ ਸਕਦਾ ਤੈਨੂੰ ਕੋਈ। ਤੇ ਪ੍ਰਹਲਾਦ ਨੇ ਆਖਿਆ ਸੀ ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਹੈ, ਇੱਥੇ ਵੀ ਮੈਨੂੰ ਬਚਾ ਸਕਦਾ। ਜਦੋਂ ਉਹਦਾ ਪਿਤਾ ਮਾਰਨ ਲੱਗਾ ਤਾਂ ਮਹਾਰਾਜ ਦੇ ਬਚਨ ਕਹਿੰਦੇ ਪੀਤ ਪੀਤੰਬਣ ਤ੍ਰਿਪੁਣ ਧਣੀ ਥੰਮ ਮਾਹਿਆਰ ਪੱਖ ਹੈ। ਉਸੇ ਵੇਲੇ ਥੰਮ ਪਾੜ ਕੇ ਉਹਦੇ ਚੋਂ ਨਿਕਲਿਆ, ਨਰਸਿੰਘ ਰੂਪ ਹੋ ਕੇ ਉਹਨੇ ਹਰਨਾਕਸ਼ ਨੂੰ ਆਪਣੀਆਂ ਲੱਤਾਂ ਤੇ ਰੱਖ ਕੇ ਨਹੁੰਾਂ ਨਾਲ ਚੀਰ ਕੇ ਪਾੜ ਦਿੱਤਾ, ਮਾਰ ਦਿੱਤਾ। ਹਰਨਾਕਸ਼ ਜਿਹਨੂੰ ਨਖੇ ਪਦਾਰਿਓ ਸੁਰ ਨਰ ਕੀ ਸੁਨਾਥਾ, ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਨਰਸਿੰਘ ਰੂਪ ਹੋਇਆ ਤੇ ਹਰਨਾਕਸ਼ ਜਿਹਨੂੰ ਨਖੇ ਪਦਾਰਿਓ ਨਹੁੰਾਂ ਨਾਲ ਪਾੜ ਕੇ ਮਾਰ ਦਿੱਤਾ ਸੀ। ਭਗਤੀ ਜੈ ਜੈਕਾਰ ਪਰਮਾਤਮਾ ਨੇ ਕਰਾਈ। ਉਹ ਪ੍ਰਮਾਣ ਸੱਚੇ ਪਾਤਸ਼ਾਹ ਨੇ ਤਾਂ ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ, ਕਹਿੰਦੇ ਗੁਰੂ ਤੋਂ ਉਪਦੇਸ਼ ਲੈ ਕੇ ਪ੍ਰਹਲਾਦ ਨੇ ਹਰੀ ਹਰੀ ਜਪ ਕੇ ਗਤੀ ਪ੍ਰਾਪਤ ਕੀਤੀ, ਭਗਤ ਬਣਿਆ। ਗੁਰਮੁਖ ਜਨਕ ਹਰ ਨਾਮ ਲਿਓ ਲਾਈ। ਤੇ ਦੂਸਰਾ ਪ੍ਰਮਾਣ ਮਹਾਰਾਜ ਨੇ ਦਿੱਤਾ, ਗੁਰੂ ਤੋਂ ਉਪਦੇਸ਼ ਲੈ ਕੇ ਰਾਜੇ ਜਨਕ ਨੇ ਆਪਣੀ ਲਿਓ ਪਰਮਾਤਮਾ ਦੇ ਨਾਮ ਚਲਾਈ ਸੀ। ਰਾਜਾ ਜਨਕ ਵੀ ਸਤਸੰਗ ਜੀ ਭਗਤ ਹੋਇਆ ਪਰਮੇਸ਼ਰ ਦਾ, ਜਿਵੇਂ ਪ੍ਰਹਲਾਦ ਨਾ ਮਹਾਰਾਜ ਜੀ ਨੇ ਜ਼ਿਕਰ ਕੀਤਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਇਹਨੇ ਐਵੇਂ ਪਰਮਾਤਮਾ ਦਾ ਨਾਮ ਜਪੋ ਜਿਵੇਂ ਧੂ ਤੇ ਪ੍ਰਹਲਾਦ ਨੇ ਜਪਿਆ ਸੀ। ਇਸੇ ਤਰ੍ਹਾਂ ਹੁਣ ਦੂਜਾ ਪ੍ਰਮਾਣ ਦਿੱਤਾ, ਗੁਰਮੁਖ ਪ੍ਰਹਲਾਦ ਜਪ ਹਰਗਤ ਪਾਈ, ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਕਹਿੰਦੇ ਜਿਵੇਂ ਗੁਰੂ ਤੋਂ ਉਪਦੇਸ਼ ਲੈ ਕੇ ਰਾਜੇ ਜਨਕ ਨੇ ਆਪਣੀ ਲਿਵ ਨਾਮ ਵਿੱਚ ਜੋੜੀ ਹੋਈ ਸੀ। ਤੇ ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਭਾਈ ਗੁਰਦਾਸ ਜੀ ਕਹਿੰਦੇ ਬੜਾ ਵੱਡਾ ਭਗਤ ਹੈ ਜਨਕ, ਪਰਮਾਤਮਾ ਦਾ ਭਗਤ ਹੈ, ਗੁਰਮੁਖ ਹੈ। ਤੇ ਦੇਖੋ ਤਖ਼ਤ ਤੇ ਬੈਠਾ, ਕਿਸੇ ਉਹ ਰਾਜਾ ਕਿਸੇ ਪਦਾਰਥ ਦੀ ਕਮੀ ਨਹੀਂ, ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਭਾਈ ਗੁਰਦਾਸ ਜੀ ਕਹਿੰਦੇ ਉਹ ਇੰਨਾ ਗੁਰਮੁਖ ਸੀ, ਉਹ ਇਹਦੇ ਰੰਗ ਤਮਾਸ਼ਿਆਂ ਵੱਲੋਂ ਉਦਾਸੀ ਧਾਰਨ ਕਰਕੇ ਰੱਖਦਾ ਸੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ। ਕਹਿੰਦੇ ਜਦੋਂ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਜਦੋਂ ਰਾਜਾ ਜਨਕ ਸਰੀਰ ਛੱਡ ਕੇ ਚੱਲਿਆ ਨਾ ਦੇਵ ਲੋਕ ਨੂੰ, ਤੇ ਜਿੱਥੇ ਦੇਵਪੁਰੀਆਂ ਨੇ ਉਹਨਾਂ ਦੇ ਰਾਗੀਆਂ ਦੀ ਸਭਾ ਸੀ, ਉਧਰ ਦੀ ਲੰਘਿਆ। ਜੰਪੁਰ ਗਿਆ ਪੁਕਾਰ ਸੁਣ ਵਿਲਾਵਣ ਜੀ ਨਰਕ ਨਿਵਾਸੀ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਕਹਿੰਦੇ ਨੇ ਜਦੋਂ ਉਹ ਉਧਰ ਦੀ ਜਾ ਰਿਹਾ ਸੀ ਨਾ ਦੇਵਪੁਰੀ ਨੂੰ, ਤੇ ਕੁਝ ਲੋਕਾਂ ਦੇ ਵਰਲਾਪ ਕਰਨ ਦਾ, ਚੀਕਾਂ ਮਾਰਨ ਦਾ ਰੌਲਾ ਸੁਣ ਕੇ ਜੰਪੁਰੀ ਨੂੰ ਚਲੇ ਗਿਆ। ਜੰਪੁਰ ਗਿਆ ਪੁਕਾਰ ਸੁਣ ਵਿਲਾਵਣ ਜੀ ਨਰਕ ਨਿਵਾਸੀ। ਵੇਖਿਆ ਨਰਕਾਂ ਵਿੱਚ ਤਾਂ ਬੜੇ ਜੀਵ ਦੁਖੀ ਨੇ ਪਏ, ਇਹ ਤੇ ਇਹ ਵਰਲਾਪ ਕਰਦੇ ਪਏ, ਸਾਰੇ ਨਰਕਾਂ ਚ ਪਏ। ਜਦੋਂ ਰਾਜਾ ਜਨਕ ਨੇ, ਕਿਉਂਕਿ ਉਹ ਗੁਰਮੁਖ ਸੀ, ਭਗਤ ਸੀ, ਗੁਰਮੁਖ ਦੀ ਮੈਂ ਆਰੰਭ ਚ ਬੇਨਤੀ ਕੀਤੀ, ਗੁਰਮੁਖ ਦੀ ਪਹਿਲੀ ਨਿਸ਼ਾਨੀ ਉਹਦੇ ਹਿਰਦੇ ਚ ਤਰਸ ਹੁੰਦਾ, ਦਇਆ ਹੁੰਦੀ, ਉਹਦਾ ਹਿਰਦਾ ਕਠੋਰ ਨਹੀਂ ਹੁੰਦਾ। ਜਦੋਂ ਦੇਖਿਆ ਰਾਜਾ ਜਨਕ ਨੇ ਇੰਨੇ ਦੁਖੀ ਲੋਕ, ਜੰਪੁਰ ਗਿਆ ਪੁਕਾਰ ਸੁਣ ਵਿਲਾਵਣ ਜੀ ਨਰਕ ਨਿਵਾਸੀ। ਧਰਮਰਾਜ ਨੂੰ ਆਖਿਆ, ਹੁਣ ਸਭਨਾਂ ਦੀ ਕਰ ਬੰਦ ਖਲਾਸੀ। ਕਹਿੰਦੇ ਉਹਨੇ ਫਿਰ ਧਰਮਰਾਜੇ ਨੂੰ ਆਖਿਆ, ਛੱਡ ਦੇ ਭਾਈ ਇਹਨਾਂ ਨੂੰ, ਸਾਰਿਆਂ ਦੀ ਬੰਦ ਖਲਾਸੀ ਕਰ, ਕਿਉਂ ਇੰਨਾ ਦੁਖੀ ਕੀਤਾ ਇਹਨਾਂ ਨੂੰ, ਇੰਨਾ ਦੁੱਖ ਛੱਡ ਕਿਉਂ ਨਹੀਂ ਦਿੰਦਾ। ਧਰਮਰਾਏ ਨੂੰ ਆਖਿਆ, ਹੁਣ ਸਭਨਾਂ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮਰਾਏ ਹੋ ਸੇਵਕ ਠਾਕੁਰ ਬਨਾਸੀ। ਕਹਿੰਦੇ ਬੇਨਤੀ ਕੀਤੀ ਧਰਮਰਾਜ ਨੇ ਵੀ ਮੈਂ ਨਹੀਂ ਛੱਡ ਸਕਦਾ ਜੀ, ਮੈਂ ਤਾਂ ਸੇਵਕ ਹਾਂ, ਮਾਲਕ ਕੋਈ ਹੋਰ ਹੈ, ਤੇ ਉਸ ਮਾਲਕ ਦੇ ਹੁਕਮ ਵਿੱਚ ਇਹਨਾਂ ਦੇ ਕੀਤੇ ਕਰਮਾਂ ਦਾ ਫਲ ਇਹਨਾਂ ਨੂੰ ਭੁਗਤਾਇਆ ਜਾ ਰਿਹਾ, ਮੈਂ ਕੋਈ ਈਰਖਾ ਕਰਕੇ ਨਰਕਾਂ 'ਚ ਨਹੀਂ ਪਾਏ ਇਹ, ਇਸ ਕਰਕੇ ਮੈਂ ਛੱਡ ਨਹੀਂ ਸਕਦਾ, ਇਹ ਆਪਣੇ ਕਰਮਾਂ ਦਾ ਫਲ ਭੁਗਤਦੇ ਪਏ। ਧਰਮਰਾਏ ਨੂੰ ਆਖਿਆ, ਉਹਨੂੰ ਸਭਨਾਂ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮਰਾਏ ਹੋ ਸੇਵਕ ਠਾਕੁਰ ਅਵਨਾਸੀ। ਬੇਨਤੀ ਕੀਤੀ ਧਰਮਰਾਏ, ਮੈਂ ਤਾਂ ਸੇਵਕ ਹਾਂ ਜੀ, ਮਾਲਕ ਤਾਂ ਕੋਈ ਹੋਰ ਹੈ, ਉਹਦੇ ਹੁਕਮ ਬਿਨਾ ਮੈਂ ਇੱਥੋਂ ਨਹੀਂ ਛੱਡ ਸਕਦਾ ਕਿਸੇ ਨੂੰ, ਫਿਰ ਕਿਵੇਂ ਛੁੱਟ ਸਕਦੇ। ਉਹਨੇ ਆਖਿਆ, ਹਾਂ ਇੱਕ ਵਿਧੀ ਹੈ, ਨਾਮ ਦੇ ਬਦਲੇ ਵਿੱਚ ਇਹਨਾਂ ਦਾ ਛੁਟਕਾਰਾ ਹੋ ਸਕਦਾ, ਜੇ ਕੋਈ ਨਾਮ ਜਪੇ ਤੇ ਇਹਨਾਂ ਦੇ ਪ੍ਰਥਾਏ। ਕਹਿੰਦੇ ਫਿਰ ਰਾਜਾ ਜਨਕ ਨੇ, ਭਾਈ ਗੁਰਦਾਸ ਜੀ ਲਿਖਦੇ, ਗਹਿਣੇ ਧਰਿਆ ਉਹਨੇ ਇੱਕ ਨਾਉ, ਪਾਪਾਂ ਨਾਲ ਕਰੇ ਨਿਰਜਾਸੀ। ਕਹਿੰਦੇ ਫਿਰ ਨਾਮ ਜਪਿਆ, ਰਾਜਾ ਜਨਕ ਨੇ ਆਖਿਆ, ਲੈ ਆਹ ਜਿਹੜਾ ਨਾਮ ਇਹਨਾਂ ਦੇ ਪ੍ਰਥਾਇਆ, ਇਹਦੇ ਬਦਲੇ ਕੱਢ ਕਿੰਨੇ ਕੁ ਨਿਕਲ ਸਕਦੇ, ਕਿੰਨਿਆਂ ਕੁ ਦੇ ਪਾਪ ਕੱਟੇ ਜਾਣਗੇ ਇਸ ਦੇ ਬਦਲੇ। ਤੇ ਕਹਿੰਦੇ ਨੇ ਉਹ ਤਾਂ ਸਾਰਾ ਨਰਕ ਹੀ ਖਾਲੀ ਹੋ ਗਿਆ। ਜਦੋਂ ਰਾਜੇ ਜਨਕ ਨੇ ਆਖਿਆ ਨਾ ਆਹ ਨਾਮ ਮੈਂ ਇਹਨਾਂ ਦੇ ਪ੍ਰਥਾਏ ਜਪ ਦਿੱਤਾ, ਇਹਦੇ ਬਦਲੇ ਭਰਾ ਕਰ ਕਿੰਨਿਆਂ ਕੁ ਦਾ ਕਰ ਸਕਦਾ। ਗੁਰਮੁਖ ਨਾਉ ਅਤੁੱਲ ਨਾ ਤੁਲਾਸੀ। ਕਹਿੰਦੇ ਵੀ ਉਹ ਬ੍ਰਹਮ ਗਿਆਨੀ ਸੀ, ਗੁਰਮੁਖ ਸੀ, ਉਹਨੇ ਜਦੋਂ ਨਾਮ ਜਪਿਆ, ਹੁਣ ਉਹ ਨਾਮ ਜਿਹੜਾ ਸਤਸੰਗ ਜੀ ਇਹ ਅਤੁੱਲ ਹੈ, ਕਿਸੇ ਵੀ ਵਸਤੂ ਦੇ ਬਰਾਬਰ ਤੁਲ ਨਹੀਂ ਸਕਦਾ। ਇਸ ਕਰਕੇ ਉਹਨੇ ਆਖਿਆ ਇਹਦੇ ਬਦਲੇ ਦੇਖ ਤੋਲ ਕੇ ਕਿੰਨੇ ਕੁ ਭਾਈ ਕਿੰਨਿਆਂ ਕਿਤੇ ਪਾਪ ਕੱਟੇ ਜਾ ਸਕਦੇ, ਨਰਕੋਂ ਛੁੱਟੇ ਜੀ ਜੰਤ ਕਾਟੀ ਸਿਲਕ ਗਲੋ ਜੰਮ ਫਾਸੀ। ਭਾਈ ਗੁਰਦਾਸ ਜੀ ਕਹਿੰਦੇ ਸਾਰੇ ਜੀ ਜੰਤ ਹੀ ਨਰਕ ਚੋਂ ਛੁੱਟ ਗਏ ਭਾਈ, ਸਾਰਿਆਂ ਦੇ ਗਲ ਚੋਂ ਜਿਹੜੀ ਫਾਈ ਪਈ ਸੀ ਦੁੱਖਾਂ ਦੀ ਉਹ ਨਿਕਲ ਗਈ, ਕੱਟੀ ਗਈ। मुक्त जुगत नावे की दासी। कहिंदे सारियां मुक्ति दियां जुगतियां नाम दियां दासियां ने, इस करके नाम दे बदले जनक ने नरक खाली करवा दिते सने। भाई गुरदास जी ने लिखा कोई कूलों बनाया होया प्रमाण नहीं, उन्हां ब्रह्म ज्ञानियों का लिखिया होया वचन। उहदा प्रमाण सच्चे पातशाह जी ने दिता, गुरमुख जनक हर नाम ले बुलाई। जनक का गुरु सुखदेव से, ते सुखदेव जो चौथे पातशाह ने आख्या ना, जूठन जूठ पई सर उपर खन मनुआ टिलना डलावै गो। जदों ये जनक नूं जाके मिलिया है तां गुरु सी उहदा, पर मन च शंका आई भी संघासन ते बैठा होया बंदा किवें ये निर्लेप हो सकता। जनक गुरु सी सुखदेव दा, ते शंका कीता भी इह संघासन ते बैठा इन्ना माया विच खचत है, राज भाग चलाउंदा पिया, इह किवें गुरमुख हो सकदा, मेरे ते पिता ने इहदे कोले भेजिया। फिर उहने साध संग जी अपनी कला नाल दिखाल दिता सी भी मेरे नालों खचत तूं ज्यादा है। अपने महला नूं अग ला के आप शांति नाल बैठा रहा, ते जदों सुखदेव भजन लगा उहने आखिया किधर चलिया, कहिंदा जी मेरी ते चिप्पी उत्थे पई दरवाजे ते। कहिंदे फिर दस खचत मैं हां कि तूं, मेरे ते महला नूं अग लगी मैनूं कोई परवाह नहीं, तेरे कोल की सी जिहड़ा लैण भज पिया। फिर चरनी पिया आख्या मेरे को भुल होगी मैनूं बख्शो, तो उहने कहा हुण इदां नहीं, पिछले पासे जाके महल दे खड़ जा, जदों मैं आवाज मारांगा उदों आवीं। ते गुरमुखां नूं प्रशादा छका के आख्या भी आ खिड़की तों जूठे पत्तल सारे पिछे सुट्टो, जिथे खलोता सी उहदे सिर च पैंदे। चौथे पातशाह जी ने वचन कीते, जूठन जूठ पई सिर उपर फिर मनुआ तिल ना डलावे गो। कहिंदे भाई सारी झूठ उहदे सिर च आण के पैंदी रही, पर फिर अडोल खलोता रहा, क्यों? क्योंकि परमनाश हो गया सी, शंका निकल गया। फिर उहने आण के आख्या हां वाकई तुसीं गुरमुख जी, गुरमुख जनक हर नाम ले बुलाई। कहिंदे उह गुरु तों उपदेश लै के जनक ने परमात्मा दे नाम नाल ले बुलाई सी। गुरमुख वशिष्ठ हर उपदेश सुनाई, ते वशिष्ठ ने रामचंद्र जी नूं दित्ता सी उपदेश। कहिंदे उन्हां ने गुरु तों उपदेश लै के अग्गों होर किन्ने गुरमुखां नूं उपदेश सुनाया वशिष्ठ जी ने। गुरमुख वशिष्ठ हर उपदेश सुनाई, बिन गुर नाम ना कने पाया मेरे पाई। कहिंदे गुरु तों बिना नाम अज तक किसे नूं नहीं जे मिलिया गुरमुखो। ये तीन प्रमाण दिते, प्रहलाद दा, जनक दा और वशिष्ठ दा। इन्हां ने भी कहिंदे अपने गुरु तों उपदेश लै के गुरमुखां विच तां इन्हां दी गिणती आई, तां इन्हां नूं भगत कहिंदे ने। प्रहलाद नूं राजे जनक नूं भगत वड्डा राजा जनक है, गुरमुख माया वे सुदासी। भाई गुरदास जी ने कहा बड़ा वड्डा भगत सी राजा जनक, पर इस उच्ची पदवी ने सत्कार नूं तां हासिल कीता क्योंकि गुरु दे उपदेश नूं कमाया सी इन्हां। बिना गुरु दे बचन दी कमाई कीते तो प्रहलाद भगत नहीं बनिया, जनक भगत नहीं सी बनिया। गुरु दे शब्द की कमाई करके महाराज तीसरे पातशाह चौथे पातशाह कहिंदे गुरमुखो, तां उन्हां ने गुरमुख की पदवी प्राप्त की। गुरु तो बिना नाम कितों प्राप्त नहीं हो सकता। बिन गुर हर नाम ना कने पाया मेरे भाई। कहिंदे मेरे भरा सुन लो, बिना गुरु तो नाम अज तक कदी किसी ने नहीं जे प्राप्त किया, किसी नूं नहीं मिलता। भाई रे गुर बिन ज्ञान ना होए, पूछो ब्रह्मे नार दा वेद व्यासा कोए। महाराज के वचन ने कहिंदे गुरु तो बिना ज्ञान हो सकता किसी नूं आत्म ज्ञान ब्रह्म ज्ञान? ब्रह्मे नूं पुछो, नारद नूं पुछो, भावें व्यास नूं पुछो। हुण आह जिहड़े तीन प्रमाण चौथे पातशाह जी ने दिते ना, प्रहलाद, जनक ते वशिष्ठ, उत्थे जिहड़े महाराज ने प्रमाण दिते उह कहिंदे तुसीं नारद नूं पुछ लो, ब्रह्मे नूं पुछ लो, व्यास नूं पुछ लो। हुण जे महाराज जी की बाणी की पंक्ति ना होवे, इन्हां दा नाम लैण करके शायद साडे मन च शंका आवे भी लो इन्हां दा नाम लैण दी की लोड़, होर बथेरे गुरसिख आ प्रमाण उन्हां दा दे सकदे आ आपां। पर महाराज जी ने उन्हां दा जिक्र कीता जिहड़े अपने आप विच बहुत वड्डे ते पूजनीक से। कहिंदे प्रहलाद नूं पुछ लो, जनक नूं पुछ लो, वशिष्ठ नूं पुछो कि गुरु तों बिना कल्याण हो सकदी है? गुरमुख प्रहलाद जप हर गत पाई, गुरमुख जनक हर नाम लेव लाई, गुरमुख वशिष्ठ हर उपदेश सुनाई। वशिष्ठ जी कहिंदे रामचंद्र दे गुरु सन, ਬਿਨਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ। ਕਹਿੰਦੇ ਭਰਾਓ ਜਿੱਥੇ ਮਰਜ਼ੀ ਯਤਨ ਕਰੋ, ਗੁਰੂ ਤੋਂ ਬਿਨਾਂ ਨਾਮ ਪ੍ਰਾਪਤ ਨਹੀਂ ਹੋ ਸਕਦਾ। ਭਾਈ ਜੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦ ਹੈ ਵੇਦ ਵਿਆਸ ਹੈ ਕੋਈ। ਕਹਿੰਦੇ ਵਿਆਸ ਨੂੰ ਪੁੱਛੋ, ਬ੍ਰਹਮੇ ਨੂੰ ਪੁੱਛੋ, ਨਾਰਦ ਨੂੰ ਪੁੱਛੋ, ਭਾਈ ਗੁਰੂ ਤੋਂ ਬਿਨਾਂ ਪਾਰ ਉਤਾਰਾ ਹੋ ਸਕਦਾ? ਗੁਰੂ ਸਾਹਿਬ ਕਹਿੰਦੇ ਨਹੀਂ ਹੋ ਸਕਦਾ। ਲੋਕ ਇਹਨਾਂ ਨੂੰ ਰੱਬ ਮੰਨੀ ਬੈਠੇ, ਬ੍ਰਹਮੇ ਨੂੰ, ਨਾਰਦ ਨੂੰ, ਉਹ ਕਹਿੰਦੇ ਇਹਨਾਂ ਦਾ ਵੀ ਗੁਰੂ ਤੋਂ ਬਿਨਾਂ ਨਹੀਂ ਗੁਜ਼ਾਰਾ ਹੋਇਆ। ਨਾਮ ਪੂਰੇ ਗੁਰੂ ਤੋਂ ਬਿਨਾਂ ਕੋਈ ਦੇ ਨਹੀਂ ਸਕਦਾ, ਅਧਿਕਾਰ ਹੀ ਨਹੀਂ ਕਿਸੇ ਕੋਲ। ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਕਹਿੰਦੇ ਜਿਨ੍ਹਾਂ ਨੂੰ ਇਹ ਜਿਹੜੇ ਉੱਪਰ ਭਗਤ ਗਿਣੇ ਨਾ, ਗੁਰਮੁਖ ਪ੍ਰਹਲਾਦ ਜਾਂ ਭਾਰਗਤ ਪਾਈ, ਗੁਰਮੁਖ ਜਨਕ ਹਰ ਨਾਮ ਲਿਵ ਲਾਈ, ਚੌਥੇ ਪਾਤਸ਼ਾਹ ਕਹਿੰਦੇ ਇਹ ਗੁਰਮੁਖ ਇਹ ਤਾਂ ਭਗਤ ਬਣੇ, ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ 'ਤੇ ਕਿਰਪਾ ਕੀਤੀ, ਕਿਸੇ ਗੁਰੂ ਨੇ ਇਹਨਾਂ ਨੂੰ ਉਪਦੇਸ਼ਿਆ, ਉਸ ਗੁਰੂ ਦੇ ਬਚਨ ਦੀ ਕਮਾਈ ਕਰਕੇ ਇਹਨਾਂ ਦੀ ਗਿਣਤੀ ਭਗਤਾਂ 'ਚ ਆਈ, ਇਹਨਾਂ ਨੂੰ ਭਗਤੀ ਦੀ ਦਾਤ ਆਪ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਦੇ ਰਾਹੀਂ। ਗੁਰਮੁਖ ਹਰ ਭਗਤ ਹਰ ਆਪ ਲਹਾਈ, ਲਹਾਈ ਦਾ ਅਰਥ ਹੁੰਦਾ ਲੱਭਣਾ, ਇਹਨਾਂ ਨੂੰ ਭਗਤੀ ਕਿੱਥੋਂ ਲੱਭੇ? ਗੁਰੂ ਸਾਹਿਬ ਜੀ ਦੇ ਚਰਨਾਂ 'ਚ। ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਉ। ਅਗਲੇ ਸਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ, ਭਾਈ ਜਿਹਨਾਂ ਨੂੰ ਸਤਿਗੁਰੂ 'ਤੇ ਭਰੋਸਾ ਨਾ ਹੋਵੇ, ਜਿਹਨਾਂ ਦੀ ਪ੍ਰਤੀਤ ਵੱਜੀ ਨਹੀਂ ਗੁਰੂ 'ਤੇ, ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਉ, ਸ਼ਬਦ ਨਾਲ ਕੋਈ ਪ੍ਰੇਮ ਨਹੀਂ ਲੱਗਾ, ਕਿਉਂਕਿ ਗੁਰੂ ਸਾਹਿਬ 'ਤੇ ਭਰੋਸਾ ਹੀ ਨਹੀਂ ਆਇਆ। ਬਲਕਿ ਜਦੋਂ ਮਤ ਪੁੱਠੀ ਹੋਵੇ, ਮਹਾਰਾਜ ਦੇ ਹਰ ਬਚਨ 'ਤੇ ਹਰ ਕੌਤਕ ਦੇ ਉੱਤੇ ਸਾਧ ਸੰਗਤ ਜੀ ਫਿਰ ਕਿੰਤੂ ਫੁਰਦਾ, ਇਹ ਕਿੱਦਾਂ ਹੋ ਸਕਦਾ ਜੀ? ਮੰਨ ਲਓ ਆਪਾਂ ਨੂੰ ਕੋਈ ਇਤਿਹਾਸਕਾਰ ਕੋਈ ਗੁਰਮੁਖ ਸੁਣਾਉਂਦਾ ਜੀ ਵੀ ਵਲੀ ਕੰਧਾਰੀ ਨੇ ਪੱਥਰ ਰੇੜ ਦਿੱਤਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਤੇ, ਸੱਚੇ ਪਾਤਸ਼ਾਹ ਜੀ ਨੇ ਆਉਂ ਪੰਜਾ ਲਾ ਕੇ ਰੋਕ ਲਿਆ, ਜੇ ਮਤ ਪੁੱਠੀ ਆ ਤਾਂ ਫਿਰ ਮਨ 'ਚ ਕਹਿੰਦੇ ਫਿਰ ਪੰਜੇ ਨਾਲ ਕਿੱਦਾਂ ਪੱਥਰ ਰੋਕ ਸਕਦਾ ਵੀ? ਇਹ ਤਾਂ ਐਵੇਂ ਗੱਲਾਂ ਬਣਾ ਲਈਆਂ। ਅਸਲ ਵਿੱਚ ਗੁਰੂ ਸਾਹਿਬ ਸਾਧ ਸੰਗਤ ਜੀ ਸਮਰੱਥ ਨੇ ਗੁਰੂ ਨਾਨਕ ਦੇਵ ਮਹਾਰਾਜ ਵਾਸਤੇ, ਕਿਉਂਕਿ ਉਹ ਅਗਲੇ ਬੰਨੇ ਵੀ ਵਲੀ ਸੀ, ਵਲੀ ਕਰਾਮਾਤੀ ਨੂੰ ਕਹਿੰਦੇ ਆ, ਕੰਧਾਰ ਤੋਂ ਆਣ ਕੇ ਉੱਥੇ ਵਸਿਆ ਹੋਇਆ ਹਸਨ ਅਬਦਾਲ, ਮੈਂ ਉਹ ਜਗ੍ਹਾ 'ਤੇ ਦਰਸ਼ਨ ਕੀਤੇ ਜਿਹਨਾਂ ਗੁਰਮੁਖਾਂ ਨੇ ਦੇਖੀ ਉਹ ਜਗ੍ਹਾ, 3 ਮੀਲ ਦੀ ਸਿੱਧੀ ਚੜ੍ਹਾਈ ਆ ਉੱਪਰ ਉਹਦੇ ਜਾਣਾ ਹੋਵੇ ਵਲੀ ਕੰਧਾਰੀ ਦੇ ਦੇਖਣ, ਉਹ ਜਿੱਥੋਂ ਉਹਨੇ ਪੱਥਰ ਰੇੜਿਆ ਸੀ, ਉਹਨੇ ਵੀ ਆਪਣੀ ਸ਼ਕਤੀ ਨਾਲ ਰੇੜਿਆ ਸੀ, ਧੱਕਾ ਮਾਰ ਕੇ ਨਹੀਂ ਸੀ ਰੇੜਿਆ, ਕਿਉਂਕਿ ਜਿੱਥੇ ਮਹਾਰਾਜ ਥੱਲੇ ਬੈਠੇ ਆ, ਜਿੱਥੇ ਹੁਣ ਪੰਜਾ ਸਾਹਿਬ ਗੁਰਦੁਆਰਾ ਹੈ, ਉੱਥੋਂ ਸਿੱਧੀ 3 ਮੀਲ ਦੀ ਉੱਪਰ ਨੂੰ ਪਹਾੜੀ ਚੜ੍ਹਨੀ ਪੈਂਦੀ ਸਿੱਧੀ ਚੜ੍ਹਾਈ, ਜਿਵੇਂ ਆਪਾਂ ਹੇਮਕੁੰਟ ਸਾਹਿਬ ਜਾਂਦੇ, ਉੱਥੋਂ ਉਹਨੇ ਜਿਹੜਾ ਪੱਥਰ ਰੇੜਿਆ ਸੀ, ਕਿਸੇ ਹਾਲਤ ਵਿੱਚ ਵੀ ਸਿੱਧਾ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਨਹੀਂ ਆ ਸਕਦਾ, ਕਿਉਂਕਿ ਉਹ ਬਿਲਕੁਲ ਰਸਤਾ ਉਬੜ ਖਾਬੜ ਜਿਹਾ ਪਹਾੜੀ ਜਿਹੜੀ, ਜੇ ਉਹ ਉੱਪਰੋਂ ਉਹਨੇ ਏਡਾ ਵੱਡਾ ਭਾਰਾ ਪੱਥਰ ਸਿੱਧਾ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਭੇਜਿਆ, ਤਾਂ ਉਹਨੇ ਵੀ ਆਪਣੀ ਕਲਾ ਨਾਲ ਹੀ ਭੇਜਿਆ ਸੀ, ਅਤੇ ਅੱਗਿਓਂ ਗੁਰੂ ਸਾਹਿਬ ਜੀ ਨੇ ਆਪਣੀ ਕਲਾ ਨਾਲ ਹੀ ਰੋਕਿਆ ਉਹਨੂੰ, ਤਾਂ ਆਣ ਕੇ ਮਹਾਰਾਜ ਦੇ ਚਰਨੀ ਪਿਆ ਸੀ, ਪਤਾ ਲੱਗ ਗਿਆ ਮੇਰੇ ਤੋਂ ਵੱਡੇ ਨੇ ਇਹ ਵਲੀ, ਤਾਂ ਹੀ ਉਹਨੂੰ ਕਹਿੰਦੇ ਸੀ, ਮਤਲਬ ਕਰਾਮਾਤੀ ਸੀ ਉਹ ਬੰਦਾ, ਉਹਦੇ ਕੋਲ ਕੋਈ ਸ਼ਕਤੀ ਸੀ, ਤਾਂ ਹੀ ਸਾਰੇ ਨਗਰ ਦਾ ਪਾਣੀ ਇਕੱਠਾ ਕਰਕੇ ਰੋਕਿਆ ਸੀ ਉਹਨੇ ਆਪਣੇ ਕੋਲ, ਦਿੰਦਾ ਨਹੀਂ ਸੀ ਕਿਸੇ ਨੂੰ ਘੁੱਟ ਪਾਣੀ ਦੀ। 3 ਵਾਰ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਵੀ ਜੇ ਪਿਆਸ ਲੱਗੀ ਉਹਦੇ ਕੋਈ ਜਾਣਾ ਪੈਣਾ, ਕਿਉਂਕਿ ਪਾਣੀ ਹੈ ਨਹੀਂ ਕਿਤੇ, ਸਾਰੇ ਲੋਕ ਉਹ ਤੋਂ ਹੀ ਲੈਂਦੇ ਆ, ਅਤੇ 3 ਵਾਰ ਉਹਨੇ ਭਾਈ ਮਰਦਾਨਾ ਜੀ ਨੂੰ ਮੋੜ ਦਿੱਤਾ, ਉਹਨੇ ਕਿਹਾ ਤੂੰ ਤੂੰ ਕਾਫਰ ਬੰਦੇ ਦਾ ਚੇਲਾ ਬਣਿਆ ਫਿਰਦਾ, ਮੁਸਲਮਾਨ ਹੋ ਗਏ, ਤੈਨੂੰ ਤਾਂ ਪਾਣੀ ਦੀ ਘੁੱਟ ਉਵੇਂ ਨਹੀਂ ਦੇਣੀ ਚਾਹੀਦੀ। ਭਾਈ ਮਰਦਾਨਾ ਨੇ ਆਖਿਆ ਸੀ ਜਿਹਨਾਂ ਨੂੰ ਕਾਫਰ ਕਹਿੰਦਾ ਉਹ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ ਰੂਪ ਨੇ, ਨੂਰ ਨੇ, ਚਾਨਣ ਹੈ ਸਾਰੀ ਸ੍ਰਿਸ਼ਟੀ ਨੂੰ, ਉਹ ਚਾਨਣ ਬਖਸ਼ਣ ਵਾਲੇ ਆ, ਜਾਂ ਮੈਂ ਤੇਰੇ ਤੋਂ ਪਾਣੀ ਪੀਣਾ ਹੀ ਨਹੀਂ। ਫਿਰ ਉਹਨਾਂ ਨੇ ਆਣ ਕੇ ਆਖਿਆ ਸੀ ਮਹਾਰਾਜ ਏਡਾ ਹੰਕਾਰੀ ਬੰਦਾ, ਇੰਨੀ ਵਿਗੜੀ ਮੱਤ ਵਾਲਾ, ਮੈਨੂੰ ਪਾਣੀ ਦੀ ਘੁੱਟ ਤੁਸੀਂ ਘੜੀ ਮੁੜੀ ਕਹਿੰਦੇ, ਉਹਦੇ ਕੋਲ ਜਾ, ਜੇ ਮੈਨੂੰ ਬਚਾਉਣਾ ਮੇਰੀ ਪਿਆਸ ਮਿਟਾਉਣੀ ਤਾਂ ਆਪ ਕੋਈ ਪਾਣੀ ਦਾ ਪ੍ਰਬੰਧ ਕਰੋ, ਉਹ ਪਾਣੀ ਨਹੀਂ ਦਿੰਦਾ ਪਿਆ। ਫਿਰ ਮਹਾਰਾਜ ਨੇ ਆਖਿਆ ਸੀ ਲੈ ਚੱਕ ਇੱਥੋਂ ਪੱਥਰ ਅਤੇ ਇੱਥੋਂ ਪੀ ਲਾ ਭਾਈ, ਉਹਦਾ ਹੀ ਪਾਣੀ ਖਿੱਚਿਆ ਮਹਾਰਾਜ ਨੇ ਸਾਰਾ, ਗੁੱਸੇ 'ਚ ਆਏ ਨੇ। ਫਿਰ ਉਹਨੇ ਆਪਣਾ ਉਹ ਪੱਥਰ ਮਹਾਰਾਜ ਵੱਲ ਭੇਜਿਆ ਸੀ, ਅਤੇ ਕੋਈ ਧੱਕਾ ਮਾਰ ਕੇ ਨਹੀਂ ਸੀ ਭੇਜਿਆ, ਆਪਣੀ ਸ਼ਕਤੀ ਨਾਲ ਭੇਜਿਆ ਸੀ ਵੀ ਪੱਥਰ ਥੱਲੇ ਦੇ ਕੇ ਮਾਰਦਾ ਮਹਾਰਾਜ, ਅਤੇ ਅੱਗਿਓਂ ਗੁਰੂ ਸਾਹਿਬ ਨੇ ਉਹ ਤੋਂ ਵੱਧ ਸ਼ਕਤੀ ਵਿਖਾਈ ਕਲਾ, ਫਿਰ ਆਣ ਕੇ ਚਰਨਾਂ 'ਤੇ ਡਿੱਗਾ, ਮਹਾਰਾਜ ਨੇ ਉਹ ਪੱਥਰ ਹੀ ਰੋਕ ਲਿਆ। ਪਰ ਜੇ ਮੱਤ ਸਿੱਧੀ ਨਾ ਹੋਵੇ ਫਿਰ ਸਾਨੂੰ ਕਿੰਤੂ ਪੂਰੇਗਾ ਜੀ, ਇਹ ਕਿੱਦਾਂ ਹੋ ਸਕਦਾ, ਪੱਥਰ ਕਿੱਦਾਂ ਰੋਕ ਸਕਦਾ ਜੀ? ਫਿਰ ਜਦੋਂ ਉਹਨੇ ਵੇਖਿਆ ਵੀ ਇਹ ਤਾਂ ਮਹਾਰਾਜ ਨੇ ਰੋਕ ਲਿਆ, ਫਿਰ ਥੱਲੇ ਉਤਰਿਆ ਉਹ, ਆਣ ਕੇ ਮਹਾਰਾਜ ਨੂੰ ਨਮਸਕਾਰ ਕੀਤੀ, ਕਈ ਘੰਟੇ ਚਰਚਾ ਚੱਲੀ ਫਿਰ ਮਹਾਰਾਜ ਨਾਲ ਉਹਦੀ। ਫਿਰ ਮਹਾਰਾਜ ਨੇ ਆਖਿਆ ਜੇ ਤੇਰੇ ਕੋਲ ਕੋਈ ਕਲਾ ਹੈ ਤੇ ਪਰਉਪਕਾਰੀ ਹੋਣਾ ਚਾਹੀਦਾ, ਤੂੰ ਇੰਨਾ ਕਠੋਰ ਹੈ ਵੀ ਕਿਸੇ ਪਿਆਸੇ ਨੂੰ ਪਾਣੀ ਨਹੀਂ ਦੇ ਸਕਦਾ। ਫਿਰ ਉਹਨੇ ਮਾਫੀ ਮੰਗੀ, ਪਰ ਪ੍ਰਤੀਤ ਤਾਂ ਆਵੇਗੀ ਕਿਉਂਕਿ ਮਹਾਰਾਜ ਦਾ ਬਚਨ ਆ ਗਿਆ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਗੁਰੂ ਉੱਤੇ ਭਰੋਸਾ ਜੇ ਮੱਤ ਚੰਗੀ ਨਾ ਹੋਵੇ ਨਹੀਂ ਵੱਜਦਾ ਹੁੰਦਾ, ਫਿਰ ਨਹੀਂ ਵੱਜਦਾ। ਕਹਿੰਦੇ ਖੋਟੀ ਮੱਤ ਕਰਕੇ ਮਹਾਰਾਜ ਤੇ ਪ੍ਰਤੀਤ ਨਹੀਂ ਆਈ। ਸ਼ਬਦ ਨਾ ਲਾਗੋ ਭਾਓ, ਸ਼ਬਦ ਭਾਓ ਹੁੰਦਾ ਪ੍ਰੇਮ। ਕਹਿੰਦੇ ਪ੍ਰਤੀਤ ਨਾ ਹੋਣ ਕਰਕੇ ਸ਼ਬਦ ਵਿੱਚ ਪ੍ਰੇਮ ਨਹੀਂ ਹੁੰਦਾ, ਕਿਉਂਕਿ ਭਰੋਸਾ ਨਹੀਂ ਹੈ। ਜੇ ਭਰੋਸਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਆਖਿਆ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਜੇ ਦਸਵੇਂ ਪਾਤਸ਼ਾਹ ਜੀ ਨੇ ਮੱਥਾ ਟੇਕ ਦਿੱਤਾ ਪ੍ਰਕਰਮਾ ਕਰਕੇ, ਤੇ ਫਿਰ ਸਾਨੂੰ ਹੋਰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਗੁਰਮੁਖੋ। ਪਰ ਇੰਨੀ ਪ੍ਰਤੀਤ ਤਾਂ ਹੋਵੇ, ਘੱਟੋ ਘੱਟ ਇੰਨਾ ਭਰੋਸਾ ਵੀ ਮਹਾਰਾਜ ਨੇ ਆਪ ਪ੍ਰਕਰਮਾ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਖਿਆ ਅੱਜ ਤੋਂ ਬਾਅਦ ਸਿੱਖਾਂ ਨੂੰ ਮੈਂ ਹੁਕਮ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਫਿਰ ਹੋਰ ਕਿਤੇ ਜਾਣ ਦੀ ਕੀ ਜ਼ਰੂਰਤ ਹੈ। ਪਰ ਫਿਰ ਵੀ ਜਿਹਨਾਂ ਨੂੰ ਪ੍ਰਤੀਤ ਨਹੀਂ ਆਈ, ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਠੇਡੇ ਖਾਂਦੇ ਫਿਰਦੇ ਨੇ ਲੋਕ। ਕਿਉਂਕਿ ਜੇ ਮੱਤ ਪੁੱਠੀ ਹੈ ਤੇ ਫਿਰ ਗੁਰੂ ਸਾਹਿਬ ਜੀ ਦੇ ਨਾ ਕੌਤਕਾਂ ਤੇ ਪ੍ਰਤੀਤ ਆਉਂਦੀ ਹੁੰਦੀ, ਨਾ ਮਹਾਰਾਜ ਜੀ ਦੇ ਬਚਨਾਂ ਤੇ। ਫਿਰ ਆਪਾਂ ਬਚਨਾਂ ਤੇ, ਕਿੰਤੂ ਕੋਈ ਲੋਕ ਨਹੀਂ ਕਰਦੇ, ਸਾਡੇ ਸਾਡੇ ਗੁਰਮੁਖ ਭਰਾ ਕਰੀ ਜਾਂਦੇ ਨੇ, ਸਿੱਖ ਹੀ ਕਰੀ ਜਾਂਦੇ। ਜੇ ਮਹਾਰਾਜ ਨੇ ਆਖਿਆ ਵੀ ਆਹ ਬੌਲੀ ਆ ਭਾਈ ਗੋਇੰਦਵਾਲ ਸਾਹਿਬ ਦੀ, ਇੱਥੇ ਜਪਜੀ ਸਾਹਿਬ ਦੇ 84 ਪਾਠ ਕੀਤੇ ਆ, 84 ਕੱਟੀ ਜਾਂਦੀ ਕਹਿੰਦੇ ਲਈ, ਇੱਦਾਂ ਕਿੱਦਾਂ ਹੋ ਸਕਦਾ ਜੀ, ਇਹ 84 ਇੱਦਾਂ ਕਿੱਦਾਂ ਕੱਟੀ ਜਾਵੇਗੀ, ਤੇ ਗੱਲਾਂ ਬਣਾ ਲਈਆਂ ਲੋਕਾਂ ਨੇ। ਉਹ ਗੁਰਮੁਖੋ ਜਪਜੀ ਸਾਹਿਬ ਦਾ ਤਾਂ ਇੱਕ ਪਾਠ 84 ਕੱਟ ਦਿੰਦਾ, ਮਹਾਰਾਜ ਨੇ ਬਚਨ ਕੀਤਾ ਜਿਹੜਾ 84 ਪਾਠ ਕਰੇਗਾ ਉਹਦੀ 84 ਕੱਟੀ ਜਾਵੇਗੀ। ਬਚਨ ਸਦਾ ਲਈ ਅਟਲ ਹੈ, ਇਹ ਗੁਰੂ ਦਾ ਬਚਨ ਹੈ। ਗੁਰਬਾਣੀ ਦੀ ਤਾਂ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਬਚਨ ਕੀਤਾ ਕਥਾ, ਜੋ ਕਹਿੰਦੇ ਗੁਰਬਾਣੀ ਦੀ ਤਾਂ ਇੱਕ ਪੰਕਤੀ ਦੇ ਨਾਲ ਮੁਕਤੀ ਲਮਕਦੀ ਫਿਰਦੀ ਆ। ਕੋਈ ਇੱਕ ਪੰਕਤੀ ਅਗਰ ਆਪਣੇ ਜੀਵਨ ਚ ਕਮਾ ਲਏ ਤੇ ਇੱਕ ਇੱਕ ਪੰਕਤੀ ਨਾਲ ਮੁਕਤੀ ਲਮਕਦੀ ਫਿਰਦੀ ਹੈ। ਤਾਂ ਪੂਰਾ ਜਪਜੀ ਸਾਹਿਬ ਦਾ ਪਾਠ ਕੀਤਿਆਂ ਤਾਂ ਭਾਈ ਗੋਪਾਲਾ ਜੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਕਹਿੰਦੇ ਤੇਰੀਆਂ 21 ਕੁੜਾਂ ਤਾਰ ਦਿੱਤੀਆਂ ਸੀ, ਤੂੰ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ। ਕਿੰਨਾ ਕੀਮਤੀ ਘੋੜਾ ਦਿੱਤਾ, ਉਹਦੇ ਉੱਪਰ ਸੋਨੇ ਦੀ ਜੜਤ ਕਾਠੀ ਪਾ ਕੇ ਦਿੱਤੀ, ਕਿੰਨੀ ਮਾਇਆ ਦਿੱਤੀ, ਤੇ ਫਿਰ ਵੀ ਆਖਿਆ ਭਾਈ ਗੋਪਾਲਿਆ ਨਾਲ ਤੇਰੀਆਂ 21 ਕੁੜਾਂ ਤਾਰੀਆਂ, ਕਿਉਂ ਤੂੰ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ। ਹਰਗੋਬਿੰਦਪੁਰ ਸਾਹਿਬ, ਜੇ ਇੰਨੀ ਮਹਾਨਤਾ ਜਪਜੀ ਸਾਹਿਬ ਦੇ ਇੱਕ ਪਾਠ ਦੀ ਹੈ, ਤੇ ਜੇ ਗੁਰੂ ਸਾਹਿਬ ਜੀ ਦੇ ਬਚਨ ਨੂੰ ਚੇਤੇ ਕਰਕੇ ਕੋਈ 84 ਪਾਠ ਕਰਦਾ ਹਰ ਪੌੜੀ ਤੇ ਇੱਕ ਜਪਜੀ ਸਾਹਿਬ ਦਾ ਪਾਠ, ਤੇ ਪੱਕੀ ਗੱਲ ਹੈ ਕੱਟੀ ਜਾਏਗੀ 84। ਪਰ ਜੇ ਮੱਤ ਸਿੱਧੀ ਨਹੀਂ ਫਿਰ ਕਿੰਤੂ ਫੁਰੇਗਾ, ਫਿਰ ਸ਼ੱਕ ਹੋਣਾ ਇੱਦਾਂ ਕਿੱਦਾਂ ਜੀ, ਇਹ ਤਾਂ ਗੱਲਾਂ ਹੀ ਬਣਾ ਲਈਆਂ, ਪਾਣੀ ਕਿੱਦਾਂ ਕਿਸੇ ਦੀ 84 ਕੱਟ ਸਕਦਾ, ਪਾਣੀ ਨੇ ਥੋੜ੍ਹਾ ਗੁਰਮੁਖੋ 84 ਕੱਟਣੀ, 84 ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ ਕੱਟਣੀ ਆ। ਜਿਹੜਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਬਚਨ ਨਿਕਲਿਆ ਨਾ ਵੀ ਕੱਟੀ ਜਾਵੇਗੀ, ਉਹ ਕੱਟੀ ਜਾਣੀ ਫਿਰ। ਪਰ ਕਹਿੰਦੇ ਫਿਰ ਵੀ ਜੇ ਕਿੰਤੂ ਫੁਰਦਾ, ਇਹਦਾ ਅਰਥ ਹੈ ਵੀ ਭਰੋਸਾ ਨਹੀਂ ਆ ਮਹਾਰਾਜ ਦੇ ਬਚਨ ਤੇ, ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਪ੍ਰਤੀਤ ਨਹੀਂ ਹੈਗੀ ਗੁਰੂ ਸਾਹਿਬ ਜੀ ਦੇ ਬਚਨਾਂ ਤੇ। ਮਹਾਰਾਜ ਤਾਂ ਕਹਿੰਦੇ ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਾਣੇ ਆਵੇ ਹਰ ਪ੍ਰਭ ਚੀਤ। ਜਿਹਨਾਂ ਨੂੰ ਗੁਰੂ ਸਾਹਿਬ ਜੀ ਦੇ ਬਚਨ ਤੇ ਭਰੋਸਾ ਹੁੰਦਾ, ਗੁਰਮੁਖੋ ਹਰੀ ਉਹਨਾਂ ਦੇ ਹਿਰਦੇ ਚ ਵੱਸਦਾ, ਖੁਸ਼ਕ ਹਿਰਦੇ ਚ ਪਰਮਾਤਮਾ ਦੇ ਨਾਮ ਦਾ ਵਾਸਾ ਕਦੇ ਨਹੀਂ ਹੁੰਦਾ। ਜਿਹਨਾਂ ਦੇ ਹਿਰਦੇ ਚ ਪ੍ਰੇਮ ਹੁੰਦਾ ਨਾ, ਭਰੋਸਾ ਹੁੰਦਾ ਮਹਾਰਾਜ ਦੇ ਬਚਨ ਤੇ, ਨਾਮ ਵੀ ਵਾਸਾ ਉੱਥੇ ਹੀ ਕਰਦਾ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾਲ ਲਾਗੋ ਭਾਉ। ਕਹਿੰਦੇ ਕੋਈ ਸ਼ਬਦ ਨਾਲ ਫਿਰ ਪ੍ਰੇਮ ਕਿੱਥੋਂ ਲੱਗਣਾ, ਜੇ ਗੁਰੂ ਸਾਹਿਬ ਤੇ ਭਰੋਸਾ ਹੀ ਨਹੀਂ ਵੀ ਇਹ ਸ਼ਬਦ ਗੁਰੂ ਸਾਹਿਬ ਦਾ ਉਚਾਰਿਆ ਮੇਰੀ ਕਲਿਆਣ ਕਰੇਗਾ, ਸਾਡੇ ਭਲੇ ਵਾਸਤੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ, ਸਾਡੇ ਭਲੇ ਲਈ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ। ਕਹਿੰਦੇ ਜੇ ਪ੍ਰਤੀਤ ਨਹੀਂ ਤੇ ਪ੍ਰੇਮ ਕਦੇ ਨਹੀਂ ਲੱਗਣਾ ਸ਼ਬਦ ਨਾਲ, ਫਿਰ ਕਿੱਥੋਂ ਲੱਗ ਜਾਣਾ ਜੀ ਪ੍ਰੇਮ। ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਮਹਾਰਾਜ। ਕਹਿੰਦੇ ਜਿਹਨਾਂ ਦੇ ਮਨ ਚ ਵਿਸ਼ਵਾਸ ਆ ਜੇ ਗੁਰਮੁਖੋ, ਤਤ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ, ਬੇਵਿਸ਼ਵਾਸੀਆਂ ਨੂੰ ਨਹੀਂ, ਬੇਵਿਸ਼ਵਾਸੀਆਂ ਨੂੰ ਨਹੀਂ ਹੁੰਦੀ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਹੋ ਜਾਓ। ਮਹਾਰਾਜ ਕਹਿੰਦੇ ਉਹ ਭਾਵੇਂ 100 ਵਾਰੀ ਆਵੇ ਗੁਰੂ ਕੋਲ, ਭਾਵੇਂ 100 ਗੇੜੇ ਮਾਰੇ, ਜੇ ਪ੍ਰਤੀਤ ਨਹੀਂ ਹੈਗੀ ਸੁੱਖ ਨਹੀਂ ਮਿਲ ਸਕਦਾ, ਕਿਉਂਕਿ ਭਰੋਸਾ ਨਹੀਂ। ਹੁਣ ਗੁਰੂ ਸਾਹਿਬ ਦੇ ਕੋਲ ਰਹਿ ਕੇ ਵੀ ਭਾਵੇਂ 100 ਗੇੜਾ ਮਾਰੇ, ਮਹਾਰਾਜ ਕਹਿੰਦੇ ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਹੋ ਜਾਓ। ਗੇੜਾ ਮਾਰਨਾ ਤਾਂ ਦੂਰ ਦੀ ਗੱਲ, ਦੁਨੀ ਚੰਦ ਤਾਂ ਰਹਿੰਦਾ ਦਸਵੇਂ ਪਾਤਸ਼ਾਹ ਕੋਲ ਸੀ, ਪਰ ਭਰੋਸਾ ਨਹੀਂ ਸੀ ਮਹਾਰਾਜ ਤੇ। ਗੁਰੂ ਸਾਹਿਬ ਨੇ ਆਖਿਆ ਕੋਈ ਨਹੀਂ ਭਾਈ, ਜੇ ਉਹ ਸ਼ਰਾਬੀ ਹਾਥੀ ਲਈ ਆਉਂਦੇ ਮਸਤ ਕਰਕੇ ਹਾਥੀ ਨੂੰ, ਆ ਸਾਡੇ ਕੋਲ ਵੀ ਹੈਗਾ ਹਾਥੀ, ਤੂੰ ਨਹੀਂ ਜਾਂਦਾ, ਕਰੇਗਾ ਸਵੇਰੇ ਮੁਕਾਬਲਾ ਹਾਥੀ ਦਾ। ਤੇ ਉਹ ਇਕੱਲੇ ਇਕੱਲੇ ਕੋ ਜਾਂਦਾ। ਭਾਈ ਦਇਆ ਸਿੰਘ ਨੂੰ ਕਹਿੰਦਾ ਮੈਨੂੰ ਬਚਾਓ, ਹਾਥੀ ਦਾ ਬੰਦੇ ਦਾ ਕੀ ਮੁਕਾਬਲਾ ਹੁੰਦਾ। ਮਹਾਰਾਜ ਕਹਿੰਦੇ ਨੇ ਵੀ ਤੂੰ ਹਾਥੀ ਨਾਲ ਲੜਨਾ ਕੱਲ ਨੂੰ। ਭਾਈ ਦਇਆ ਸਿੰਘ ਨੇ ਆਖਿਆ ਡਰੀ ਕਿਉਂ ਜਾਂਦਾ, ਦੁਨੀ ਜਾਂਦਾ ਜੇ ਗੁਰੂ ਸਾਹਿਬ ਨੇ ਆਖਿਆ ਭਰੋਸਾ ਰੱਖ, ਜਿੱਤ ਤੇਰੀ ਹੋਵੇਗੀ। ਫਿਰ ਭਾਈ ਧਰਮ ਸਿੰਘ ਉਹਨਾਂ ਕੋਲ ਗਿਆ, ਫਿਰ ਅਖੀਰ ਭਾਈ ਰਾਮ ਕੁੰਵਰ ਜੀ ਕੋਲੇ ਗਿਆ, ਗੁਰਬਖਸ਼ ਸਿੰਘ ਉਹਨਾਂ ਕੋਲੇ। ਕਹਿੰਦਾ ਜੀ ਤੁਸੀਂ ਉੱਠੋ, ਬਾਕੀ ਤਾਂ ਕੋਈ ਮੰਨਦਾ ਨਹੀਂ ਪਿਆ, ਮਹਾਰਾਜ ਨੂੰ ਜਾ ਕੇ ਬੇਨਤੀ ਕਰੋ, ਬੰਦੇ ਦਾ ਤੇ ਹਾਥੀ ਦਾ ਮੁਕਾਬਲਾ ਨਹੀਂ ਹੁੰਦਾ। ਤੇ ਭਾਈ ਗੁਰਬਖਸ਼ ਸਿੰਘ ਨੇ ਆਖਿਆ ਵੀ ਤੈਨੂੰ ਸ਼ੇਰ ਬਣਾ ਕੇ ਭੇਜਣਗੇ ਮਹਾਰਾਜ, ਤੂੰ ਡਰਦਾ ਕਿਉਂ, ਤੂੰ ਭਰੋਸਾ ਰੱਖ ਮਹਾਰਾਜ ਤੇ, ਜਿੱਤ ਤੇਰੀ ਹੋਣੀ ਹੈ। ਤੇ ਅੱਗਿਓਂ ਦੁਨੀ ਚੰਦ ਡਰਿਆ, ਕਹਿੰਦਾ ਕਹਿੰਦਾ ਤੇਰਾ ਨਾਂ ਨਹੀਂ ਨਾ ਲਿਆ, ਜੇ ਤੇਰਾ ਨਾਂ ਲਿਆਉਂਦਾ ਮਹਾਰਾਜ ਨੇ ਫਿਰ ਮੈਂ ਵੇਂਦਾ ਤੂੰ ਕਿੰਨਾ ਕੁ ਭਰੋਸਾ ਕਰਦਾ, ਮੈਨੂੰ ਮਰਵਾਉਣਾ ਤੁਸੀਂ ਸਾਰਿਆਂ ਰਲ ਮਿਲ ਕੇ ਹਾਥੀ ਨਾਲ ਕੀ ਮੁਕਾਬਲਾ। ਰਾਤ ਹੀ ਵਿਚਾਰਾ ਭੱਜ ਗਿਆ, ਕਿਲੇ ਤੋਂ ਉੱਤਰ ਲੱਗੇ ਦੀ ਲੱਤ ਟੁੱਟ ਗਈ, ਰੱਸਾ ਟੁੱਟ ਗਿਆ, ਤੇ ਚੱਕ ਕੇ ਲੈ ਕੇ ਗਏ ਨਾਲ ਦੇ। 2 ਮਹੀਨਿਆਂ ਬਾਅਦ ਮਰ ਫਿਰ ਵੀ ਗਿਆ, ਸੱਪ ਲੜ ਕੇ ਮੌਤ ਹੋ ਗਈ। ਪਰ ਗੁਰੂ ਸਾਹਿਬ ਤੇ ਭਰੋਸਾ ਨਹੀਂ ਸੀ, ਜੇ ਮਹਾਰਾਜ ਨੇ ਆਖਿਆ ਵੀ ਤੂੰ ਆਹ ਸਾਡਾ ਦੁਨੀ ਚੰਦ ਸ਼ੇਰ ਆ ਭਾਈ, ਇਹ ਹਾਥੀ ਨਾਲ ਲੜੇਗਾ। ਜਦੋਂ ਮਹਾਰਾਜ ਨੂੰ ਦੱਸਿਆ ਦੇਣੇ ਮਹਾਰਾਜ, ਉਹ ਭੱਜ ਗਿਆ ਜੇ ਦੁਨੀ ਚੰਦ ਰਾਤ ਹੀ। ਮਹਾਰਾਜ ਕਹਿੰਦੇ ਫਿਰ ਕੀ ਹੋ ਗਿਆ, ਭੱਜ ਗਿਆ ਬਚਿੱਤਰ ਸਿੰਘ ਜੂ ਹੈਗਾ, ਇਹ ਲੜੇਗਾ, ਲੜੇਗਾ ਬਚਿੱਤਰ ਸਿੰਘ। ਉਹਨੇ ਕਿਹਾ ਮਹਾਰਾਜ ਆਪਾਂ ਪਹਿਲਾਂ ਹੀ ਲੜੇ, ਤੁਸੀਂ ਸਿਰ ਤੇ ਹੱਥ ਰੱਖੋ, ਬਸ ਹੁਣੇ ਜਾਂਦੇ ਮੁਕਾਬਲਾ ਕਰਨ। ਉਹਨੂੰ ਭਰੋਸਾ ਸੀ 10ਵੇਂ ਪਾਤਸ਼ਾਹ ਤੇ, ਉਹ ਨਿਕਲਿਆ ਘੋੜੇ ਤੇ ਲੈ ਕੇ ਨਾਗਣੀ ਐਸੀ ਹਾਥੀ ਦੇ ਮੱਥੇ 'ਚ ਮਾਰੀ, ਫਲਾਦੀ ਤਵੇ ਪਾੜ ਕੇ ਜਦੋਂ ਅੰਦਰ ਖੋਭ ਦਿੱਤੀ, ਬਾਹਰ ਨੂੰ ਖਿੱਚੀ, ਹਾਥੀ ਪਿੱਛੇ ਨੂੰ ਭੱਜ ਗਿਆ। ਕਿਉਂ? ਕਿਉਂਕਿ ਭਰੋਸਾ ਸੀ ਬਚਿੱਤਰ ਸਿੰਘ ਨੂੰ, ਦੁਨੀ ਚੰਦ ਨੂੰ ਭਰੋਸਾ ਨਹੀਂ ਸੀ, ਬਸ ਰਹਿੰਦਾ ਭਾਵੇਂ ਮਹਾਰਾਜ ਦੇ ਕੋਲ ਹੀ ਸੀ, ਭਰੋਸਾ ਨਹੀਂ ਸੀ ਵੀ ਮਹਾਰਾਜ ਦਾ ਜੇ ਮੇਰੇ ਸਿਰ ਤੇ ਹੱਥ ਰੱਖਣਗੇ ਮੈਂ ਜਿੱਤ ਜਾਵਾਂਗਾ। ਇਸ ਲਈ ਕਹਿੰਦੇ ਉਸ ਨੂੰ ਸੁੱਖ ਨਾ ਉਪਜਿਆ ਭਾਵੇਂ 100 ਗੇੜਾ ਆਵੋ ਜਾਓ। ਕਹਿੰਦੇ ਉਹ ਬੰਦਾ ਭਾਵੇਂ 100 ਗੇੜੇ ਮਾਰੇ ਮਹਾਰਾਜ ਕੋਲ, ਜੇ ਭਰੋਸਾ ਨਹੀਂ ਨਾ ਮਹਾਰਾਜ ਤੇ, ਪ੍ਰਤੀਤ ਨਹੀਂ ਆਈ ਤੇ ਸੁੱਖ ਨਹੀਂ ਮਿਲਣਾ, ਭਾਵੇਂ ਰੋਜ਼ ਗੇੜਾ ਮਾਰੇ। ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸਿਓ ਲਿਵ ਲਾਓ। ਕਹਿੰਦੇ ਗੁਰਮੁਖ ਦੀ ਤਾਂ ਲਿਵ ਲੱਗੀ ਹੁੰਦੀ ਗੁਰਮੁਖੋ ਪਰਮਾਤਮਾ ਨਾਲ, ਇਸ ਕਰਕੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਪਰਮਾਤਮਾ ਨਾਲ ਲਿਵ ਗੁਰ, ਕਿਉਂ ਪ੍ਰਤੀਤ ਹੈ ਨਾ ਮਹਾਰਾਜ ਦੇ ਬਚਨ ਤੇ, ਬਚਨ ਤੇ ਭਰੋਸਾ। ਤਵਾਰੀਖ ਲਿਖਦੀ ਹੈ ਭਾਈ 6ਵੇਂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ, ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਬਣਿਆ, ਇੱਥੇ ਬਾਗ ਸੀ ਮਹਾਰਾਜ ਦਾ। ਮਹਾਰਾਜ ਸੈਰ ਕਰਦੇ, ਗੁਰਮੁਖ ਨੇ ਆਣ ਕੇ ਮੱਥਾ ਟੇਕਿਆ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਕਹਿੰਦੇ ਇੱਥੇ ਖੜ ਭਾਈ, ਆਣ ਕੇ ਤੇਰੀ ਗੱਲ ਸੁਣਦੇ। ਉਹ ਉੱਥੇ ਖੜ ਗਿਆ ਤਾਂ ਮਹਾਰਾਜ ਜੀ ਸੈਰ ਕਰਦੇ ਕਰਦੇ ਬਾਗ ਦੀ ਦੂਸਰੇ ਪਾਸਿਓਂ ਨਿਕਲ ਕੇ ਆਪਣੇ ਮਹੱਲਾਂ 'ਚ ਆ ਗਏ, ਉਸ ਪਾਸੇ ਵਾਪਸ ਹੀ ਨਹੀਂ ਆਏ। ਉਹ ਖੜਾ ਰਿਹਾ, ਸਾਰਾ ਦਿਨ ਲੰਘ ਗਿਆ, ਰਾਤ ਵੀ ਲੰਘ ਗਈ, ਅਗਲਾ ਦਿਨ ਆਇਆ। ਮਹਾਰਾਜ ਨੇ ਆਖਿਆ ਉਹ ਜਦ ਦਰਬਾਰ ਸਜਾਇਆ ਵੀ ਉਹ ਇੱਕ ਸਿੱਖ ਆਪਾਂ ਨੂੰ ਉੱਥੇ ਮਿਲਿਆ ਸੀ ਤੇ ਉਹਨੇ ਕੋਈ ਬੇਨਤੀ ਕਰਨੀ ਸੀ, ਉਹ ਕਿੱਥੇ ਆ? ਕਹਿੰਦੇ ਮਹਾਰਾਜ ਉਹ ਤੇ ਉੱਥੇ ਖਲੋਤਾ ਜਿੱਥੇ ਤੁਸੀਂ ਆਖਿਆ, ਇੱਥੇ ਖੜ, ਫਿਰ ਤੇਰੀ ਆਣ ਕੇ ਗੱਲ ਸੁਣਦੇ। ਮਹਾਰਾਜ ਕਹਿੰਦੇ ਜਾ ਉਹਨੂੰ ਬੁਲਾ ਕੇ ਲਿਆਓ, ਜਿੱਥੇ ਆਖਿਆ ਨਾ ਮਹਾਰਾਜ ਨੇ, ਇੱਥੇ ਖੜ ਜਾ, ਆ ਕੇ ਤੇਰੀ ਗੱਲ ਸੁਣਦੇ। ਉੱਥੇ ਹੀ ਖੜਾ ਰਿਹਾ, ਦਿਨ ਵੀ ਲੰਘ ਗਿਆ, ਰਾਤ ਵੀ ਲੰਘ ਗਈ, ਪਰ ਇਹ ਸਾਰੀ ਖੇਡ ਭਰੋਸੇ ਦੀ ਹੁੰਦੀ, ਬੇਪ੍ਰਤੀਤੀ ਦੀ ਨਹੀਂ। ਨਾਨਕ ਗੁਰਮੁਖ ਸਹਿਜ ਮਿਲਿਆ ਸੱਚੇ ਸਿਓ ਲਿਵ ਲਾਓ। ਕਹਿੰਦੇ ਮਹਾਰਾਜ ਉਹਨਾਂ ਨੂੰ ਸਹਿਜ ਸੁੱਤੇ ਸੁਭਾਅ ਪਰਮਾਤਮਾ ਮਿਲਦਾ ਜਿਹਨਾਂ ਨੂੰ ਪ੍ਰਤੀਤ ਹੁੰਦੀ ਮਹਾਰਾਜ ਦੇ ਬਚਨਾਂ ਤੇ, ਫਿਰ ਉਹਨਾਂ ਦੀ ਲਿਵ ਲੱਗਦੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ। ਮਹੱਲਾ ਤੀਜਾ, ਇਹ ਮਨ ਐਸਾ ਸਤਿਗੁਰ ਖੋਜ ਲਹੋ। ਕਹਿੰਦੇ ਮਨਾ ਇਹੋ ਜਿਹਾ ਸਤਿਗੁਰੂ ਲੱਭ, ਜਿੱਤ ਸੇਵਿਆ ਜਨਮ ਮਰਨ ਦੁੱਖ ਜਾਏ, ਜਿਸ ਗੁਰੂ ਦੀ ਸੇਵਾ ਕਰਨ ਕਰਕੇ ਜਨਮ ਮਰਨ ਦਾ ਦੁੱਖ ਕੱਟਿਆ ਜਾਏ। ਮਨਾ ਐਸੇ ਗੁਰੂ ਦੀ ਖੋਜ ਕਰ ਜਿਸ ਗੁਰੂ ਦੇ ਪੱਲੇ ਲੱਗਿਆ ਜਨਮ ਮਰਨ ਦਾ ਦੁੱਖ ਕੱਟਿਆ ਜਾਏ। ਕਿਉਂਕਿ ਕਈ ਵਾਰ ਬਿਨਾਂ ਵਿਚਾਰ ਕੀਤੇ ਤੋਂ ਸਭ ਸੰਗਤ ਜੀ ਆਪਾਂ ਕਹਿੰਦੇ ਹਾਂ ਵੀ ਚਲੋ ਅਸੀਂ ਵੀ ਗੁਰੂ ਵਾਲੇ ਹੀ ਹਾਂ ਭਾਈ, ਸੇਵਾ ਵੀ ਕਰਦਾ ਬੰਦਾ ਉਹਨਾਂ ਡੇਰਿਆਂ ਤੇ ਜਾ ਕੇ। ਕੋਈ ਬਥੇਰਾ ਗੁਰੂ ਡੰਮ ਚੱਲਦਾ ਪਿਆ ਅੱਜ ਕੱਲ੍ਹ, ਪਹਿਲਾਂ ਵੀ ਚੱਲਦਾ ਸੀ, ਮਹਾਰਾਜ ਦੇ ਵੇਲੇ ਵੀ 22 ਮੰਜੀਆਂ ਲੱਗੀਆਂ ਸੀ ਪਖੰਡੀਆਂ ਦੀਆਂ, ਹੁਣ ਵੀ ਹੈਗੀਆਂ। ਪਰ ਮਹਾਰਾਜ ਦਾ ਵਚਨ ਕਹਿੰਦੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ, ਐਸਾ ਸੇਵਾ ਔਖੀ ਹੋਈ। ਕਹਿੰਦੇ ਜਿਸ ਗੁਰੂ ਦੀ ਸੇਵਾ ਕੀਤੀ ਸਾਰੀ ਉਮਰ ਤੇ ਮੁੜ ਕੇ ਲੇਖਾ ਦੇਣਾ ਪਿਆ, ਉਹ ਤੇ ਬੜੀ ਔਖੀ ਸੇਵਾ ਬਾਈ। ਜੇ ਗੁਰੂ ਪੂਰਾ ਨੇ, ਚੇਲੇ ਨੇ ਤਾਂ ਪੂਰੀ ਸੇਵਾ ਕੀਤੀ ਸਾਰੀ ਉਮਰ, ਪਰ ਅਗਲੇ ਬੰਨੇ ਗੁਰੂ ਪੂਰਾ ਨਹੀਂ ਸੀ। ਮਹਾਰਾਜ ਕਹਿੰਦੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ। ਕਹਿੰਦੇ ਜਿਸ ਦੀ ਸੇਵਾ ਕਰਨ ਤੋਂ ਬਾਅਦ ਫਿਰ ਲੇਖਾ ਪੁੱਛਿਆ ਜਾਣਾ, ਉਹ ਸੇਵਾ ਕਰਨੀ ਔਖੀ ਹੈ ਭਾਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਕਹਿੰਦੇ ਬਸ ਉਸ ਗੁਰੂ ਦੀ ਸੇਵਾ ਕਰੋ ਜਿਹਦੇ ਦਰਸ਼ਨ ਕੀਤੇ ਹੀ ਸਫਲੇ ਹੈ, ਫਿਰ ਤੁਹਾਡੇ ਕੋਲ ਕੋਈ ਲੇਖਾ ਨਾ ਪੁੱਛ ਸਕੇ, ਲੇਖਾ ਨਾ ਕੋਈ ਮੰਗ ਸਕੇ। ਐਸੇ ਗੁਰੂ ਦਾ ਪੱਲਾ ਫੜੋ ਜਿਸ ਗੁਰੂ ਦੇ ਪੱਲੇ ਲੱਗਣ ਕਰਕੇ ਮੁੜ ਕੇ ਧਰਮਰਾਜ ਵਰਗਾ ਵੀ ਲੇਖਾ ਨਾ ਮੰਗ ਸਕੇ। ਇਸ ਲਈ ਕਹਿੰਦੇ ਐਸਾ ਸਤਿਗੁਰ ਖੋਜ ਲਓ, ਗੁਰੂ ਲੱਭਣਾ ਤੇ ਪਹਿਲਾਂ ਖੋਜ ਕਰੋ ਵੀ ਕਿਸ ਗੁਰੂ ਨੂੰ ਆਪਣੀ ਬਾਂਹ ਫੜਾਈਏ। ਇਹ ਮਨ ਐਸਾ ਸਤਿਗੁਰ ਖੋਜ ਲਓ ਜਿੱਤ ਸੇਵੇ ਜਨਮ ਮਰਨ ਦੁੱਖ ਜਾਏ। ਮਨਾ ਉਸ ਗੁਰੂ ਨੂੰ ਖੋਜ ਲੈ ਤੂੰ ਜਿਸ ਦੀ ਸੇਵਾ ਕੀਤੀ ਆ ਜਨਮ ਮਰਨ ਦਾ ਦੁੱਖ ਕੱਟਿਆ ਜਾਏ, ਉਹਦੀ ਖੋਜ ਕਰ। ਤੇ ਫਿਰ ਜੇ ਹੁਣ ਆਪਾਂ ਖੋਜ ਕਰਾਂਗੇ ਵੀ ਮਨਾ ਐਸੇ ਗੁਰੂ ਨੂੰ ਲੱਭੀਏ, ਉਸ ਗੁਰੂ ਨੂੰ ਆਪਣੀ ਬਾਂਹ ਫੜਾਈਏ ਜਿਸ ਦੇ ਪੱਲੇ ਲੱਗਣ ਕਰਕੇ ਜਨਮ ਮਰਨ ਦਾ ਗੇੜ ਨਾ ਮੁੜ ਕੇ ਗਲ 'ਚ ਪਵੇ, ਤੇ ਫਿਰ ਵਿਚਾਰ ਕਰਕੇ ਦੇਖਾਂਗੇ ਵੀ ਕਿਹਨਾਂ ਦੇ ਪੱਲੇ ਲੱਗੀ ਹੈ ਜੀ। ਫਿਰ ਇਸ ਵੇਲੇ ਇਹ ਆਪਾਂ ਨੂੰ ਕਲਗੀਧਰ ਪਾਤਸ਼ਾਹ ਜੀ ਦਾ ਉਹ ਕੌਤਕ ਚੇਤੇ ਕਰਨਾ ਚਾਹੀਦਾ ਵੀ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਰਿਕਰਮਾ ਕਰਕੇ ਦਸਵੇਂ ਪਾਤਸ਼ਾਹ ਜੀ ਨੇ ਆਪ ਮੱਥਾ ਟੇਕ ਦਿੱਤਾ ਸੀ ਤੇ ਨਾਲ ਸਾਰੇ ਸਿੱਖਾਂ ਨੂੰ ਆਖਿਆ ਸੀ ਵੀ ਆਹ ਨੇ ਗੁਰੂ ਹੁਣ ਸਾਡੇ ਤੋਂ ਬਾਅਦ। ਇਹ ਖੋਜ ਕਰ ਲਾਂਗੇ ਫਿਰ ਆਪ ਤੇ ਬਿਨਾਂ ਕਿ ਖੋਜ ਤੋਂ ਲੋਕ ਸਾਹ ਸੰਗ ਜੀ ਬਥੇਰੀ ਦੁਨੀਆਂ ਤੁਰੀ ਫਿਰਦੀ, ਕੋਈ ਕਿਤੇ ਜਾਂਦਾ ਪਿਆ ਕੋਈ ਕਿਤੇ ਜਾਂਦਾ ਪਿਆ। ਪੁੱਛੀਏ ਤੇ ਕਹਿੰਦੇ ਅਸੀਂ ਵੀ ਆਹ ਹੁਣ ਚਲੋ ਸਬਦਾ ਸਾਧ ਹੁਣ ਇਸ ਵੇਲੇ ਅੰਦਰ ਬੈਠਾ, ਲੱਖਾਂ ਨੀ ਕਰੋੜਾਂ ਲੋਕ ਉਹਨੂੰ ਮੰਨੀ ਬੈਠੇ ਸੀ, ਉਹਨਾਂ ਕਰੋੜਾਂ ਦਾ ਉਹ ਸਤਿਗੁਰੂ ਹੀ ਸੀ, ਉਹ ਕੀ ਕਿਸੇ ਦਾ ਛੁਟਕਾਰਾ ਕਰਾਊ ਜੇ ਪੂਰਾ ਨਹੀਂ ਤਾਂ। ਹੁਣ ਜੇ ਗੁਰੂ ਪੂਰਾ ਨਾ, ਦੇਖੋ ਗੁਰੂ ਸਾਹਿਬ ਜੀ ਦੇ ਬਾਣੀ 'ਚ ਦੋਨਾਂ ਪੱਖਾਂ ਦੇ ਬਚਨ ਆਉਂਦੇ। ਜੇ ਗੁਰੂ ਪੂਰਾ ਤਾਂ ਮਹਾਰਾਜ ਕਹਿੰਦੇ ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਣੀ ਜਿਨ ਗੁਰੂ ਜਣਿਆ ਮਾਏ। ਕਹਿੰਦੇ ਪੂਰੇ ਗੁਰੂ ਦਾ ਪਿਤਾ ਵੀ ਧੰਨ, ਜੇ ਉਹਦੀ ਮਾਤਾ ਵੀ ਧੰਨ ਹੈ, ਉਹਦੀ ਕੁਲ ਵੀ ਧੰਨ ਹੈ ਜਿਸ ਕੁਲ ਵਿੱਚ ਪੂਰੇ ਸਤਿਗੁਰੂ ਨੇ ਜਨਮ ਲਿਆ। ਜੇ ਗੁਰੂ ਪੂਰਾ ਤੇ ਇੰਨੀ ਸਿਫਤ ਕੀਤੀ ਮਹਾਰਾਜ ਨੇ, ਕਹਿੰਦੇ ਉਹਨਾਂ ਦਾ ਪਿਤਾ ਧੰਨ ਹੈ, ਉਹਨਾਂ ਦੀ ਮਾਤਾ ਧੰਨ ਹੈ, ਉਹਨਾਂ ਦੀ ਕੁਲ ਧੰਨ ਹੈ, ਪਰ ਜੇ ਗੁਰੂ ਪੂਰਾ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਹਿੰਦੇ ਮਾਏ ਮੁੰਡੋ ਤੇ ਗੁਰੂ ਕੀ ਜਾਤ ਭਰਮ ਨਾ ਜਾਏ। ਕਹਿੰਦੇ ਐਸੇ ਕੱਚੇ ਪਿੱਲੇ ਗੁਰੂ ਦੇ ਮਾਂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ, ਜਿਹੜਾ ਆਪ ਤੇ ਡੁੱਬਦਾ ਤੇ ਚੇਲਿਆਂ ਨੂੰ ਵੀ ਨਾਲ ਹੀ ਲੈ ਕੇ ਡੁੱਬ ਜਾਏ। ਦੋਨੋਂ ਪੱਖ ਦੱਸੇ ਨੇ ਮਹਾਰਾਜ ਨੇ, ਕਹਿੰਦੇ ਜੇ ਗੁਰੂ ਪੂਰਾ ਗੁਰਮੁਖੋ ਉਹਦੀ ਕੁਲ ਧੰਨ ਹੈ, ਉਹਦੀ ਮਾਤਾ ਧੰਨ ਹੈ, ਉਹਨਾਂ ਦਾ ਪਿਤਾ ਧੰਨ ਹੈ, ਪਰ ਜੇ ਗੁਰੂ ਅਧੂਰਾ ਤੇ ਉਹਦੀ ਮਾਂ ਉਹਦੀ ਕਹਿੰਦੇ ਮਾਤਾ ਦਾ ਜਿਹਨੇ ਇਹ ਐਸਾ ਗੁਰੂ ਜਣਿਆ ਜਿਹੜਾ ਲੋਕਾਂ ਨੂੰ ਲੈ ਕੇ ਡੁੱਬ ਗਿਆ, ਉਹਦਾ ਤਾਂ ਸਿਰ ਮੁੰਨ ਦੇਣਾ ਚਾਹੀਦਾ ਸੀ। ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ, ਆਪ ਡੁੱਬੇ ਚੋ ਬੇਦ ਮੈਂ ਚੇਲੇ ਦੀਏ ਬਹਾਏ। ਕਹਿੰਦੇ ਆਪ ਤਾਂ ਡੁੱਬਣਾ ਹੀ ਸੀ, ਚੇਲਿਆਂ ਨੂੰ ਵੀ ਲੈ ਕੇ ਡੁੱਬ ਗਿਆ। ਇਸ ਲਈ ਥੋੜੀ ਜਿਹੀ ਕਹਿੰਦੇ ਖੋਜ ਤਾਂ ਕਰ ਮਨਾ, ਐਸੇ ਗੁਰੂ ਦਾ ਪੱਲਾ ਫੜ ਜਿਸ ਦੇ ਪੱਲੇ ਲੱਗਣ ਕਰਕੇ ਜਨਮ ਮਰਨ ਦਾ ਦੁੱਖ ਕੱਟਿਆ ਜਾਏ। ਜਿਹਨੂੰ ਮਰਜ਼ੀ ਨਹੀਂ ਆਪਾਂ ਜਾ ਕੇ ਕਹਿ ਦੇਣਾ ਹੁੰਦਾ ਵੀ ਚਲੋ ਇਹ ਵੀ ਆਪਾਂ ਤਾਂ ਮੱਥਾ ਹੀ ਟੇਕਣਾ ਜੀ, ਇੱਥੇ ਹੀ ਟੇਕ ਲੈਂਦੇ ਜਿਹਨੂੰ ਮਰਜ਼ੀ ਨੇ। ਥੋੜ੍ਹੀ ਖੋਜ ਕਰਨੀ ਚਾਹੀਦੀ ਹੈ। ਇੱਕ ਫਰਨੀਚਰ ਹੀ ਆਪਾਂ ਲੈਣਾ ਹੋਵੇ, ਭਾਵੇਂ ਪਲਾਸਟਿਕ ਦੀਆਂ ਚਾਰ ਚੇਅਰਾਂ ਹੀ ਲੈਣੀਆਂ ਹੋਣ ਤਾਂ ਟਣਕਾ ਟਣਕਾ ਕੇ ਵਿੰਗੀਆਂ ਸਿੱਧੀਆਂ ਕਰ ਕਰਕੇ ਦੇਖਦੇ ਹਾਂ ਆਪਾਂ, ਨਕਲੀ ਨਾ ਮਿਲ ਜੇ ਕਿਤੇ। ਬਸਤਰ ਹੀ ਲੈਣਾ ਹੋਵੇ ਤਾਂ ਕਿੰਨੀ ਵਾਰੀ ਪੁੱਠਾ ਸਿੱਧਾ ਕਰਦੇ ਹਾਂ ਆਪਾਂ ਕੱਪੜੇ ਵਾਲੀ ਦੁਕਾਨ ਤੋਂ। ਚਾਰ ਭਾਂਡੇ ਲੈਣੇ ਹੋਣ ਤੇ ਐਵੇਂ ਲੋਕ ਵਹਿੰਦੇ ਆ ਖੜਕਾ ਖੜਕਾ ਕੇ, ਤੇ ਜਿਹਨੂੰ ਆਪਣਾ ਜੀਵਨ ਹੀ ਸਾਰਾ ਅਰਪਣ ਕਰਨਾ ਥੋੜ੍ਹਾ ਉਦੋਂ ਵੀ ਦੇਖ ਲੈਣਾ ਚਾਹੀਦਾ। ਇਸ ਲਈ ਮਹਾਰਾਜ ਦਾ ਕਹਿੰਦੇ ਇਹ ਮਨ ਐਸਾ ਸਤਿਗੁਰੂ ਖੋਜ ਲਹੋ, ਮਨਾ ਐਸੇ ਸਤਿਗੁਰੂ ਦੀ ਖੋਜ ਕਰ ਜਿੱਤ ਸੇਵਿਆ ਜਨਮ ਮਰਨ ਦੁੱਖ ਜਾਏ। ਜਿਸ ਦੀ ਸੇਵਾ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਏ, ਜਨਮ ਮਰਨ ਦਾ ਗੇੜਾ ਨਾ ਪਵੇ, ਫਿਰ ਸਹਸਾ ਮੂਲ ਨਾ ਹੋ ਬਈ। ਕਹਿੰਦੇ ਫਿਰ ਕੋਈ ਲੇਸ ਮਾਤਰ ਸੰਸਾ ਨਹੀਂ, ਜਦੋਂ ਤੁਸੀਂ ਪੂਰੇ ਗੁਰੂ ਦੇ ਪੱਲੇ ਪੈ ਗਏ ਫਿਰ ਇੰਨਾ ਕੁ ਵੀ ਮੂਲ ਲੇਸ ਮਾਤਰ ਵੀ ਮਨ 'ਚ ਸੰਸਾ ਨਹੀਂ ਹੁੰਦਾ ਵੀ ਮੈਂ ਤਰਾਂਗਾ ਕਿ ਨਹੀਂ ਤਰਾਂਗਾ, ਫਿਰ ਤਾਂ ਸ਼ੰਕਾ ਹੀ ਕੋਈ ਨਹੀਂ। फिर तो 100% ही गरंटी होंगी भाई गुरु मेरा पूरा भाई। होएगा खसम तलेगा राख, जे मेरा मालक पूरा होया बचा लेगा मैं, फिर कोई खतरा नहीं। कहिंदे फिर मासा भी शंका करने की लोड़ नहीं। हाँ, गुरु बनाउन लग्या जरूर थोड़ी जी खोज कर लो कि मैं किस गुरु नूं अपना गुरु मानदा पिया भाई। सगल द्वार को छाड़ के गहो तुहारो द्वार वाहे गहे की ला जस। कहिंदे सब द्वार सारे आसरे छड़ के महाराज तुहाडे दर ते आए हैं, हुण मेरी बाह फड़ी दी लाज रखियो। प्रभु जी तो क्या लाज हमारी, महाराज साडी लाज हुण तुहाडे हथ है। ते जदों पूरे गुरु दे आपां लड़ लगे उदों बाद कहिंदे लेस मात्र फिर शंके दी लोड़ नहीं। सहसा मूल ना होवे, सहसा मतलब शंका संसा, कहिंदे हुण तैनूं संसा करन दी फिक्र करन दी लोड़ नहीं है। सहसा मूल ना होवे हमें शब्द जलाए, क्यों? क्योंकि गुरु ने जिहड़ा शब्द दिता ना जपण लई आपां नूं, उन्हें हंकार साड़ दिता, हमें खत्म हो गई। इस करके जन्म मरण का गेड़ हुण नहीं पै सकता, सिर्फ हंगता विच कीते कर्मां करके गेड़ पैंदा। कूड़े की पाल विचों निकलिया, कहिंदे हुण ते कूड़ दी पाल टुट गई। सच वसै मन आए, वह सच स्वरूप अकाल पुरख वाहिगुरु, ओदी याद दा प्रेम हुण मन च वसिया आण के अंतर शांत मन सुख होए। कहिंदे हुण अंदर शांति मन नूं सुख है। सच संजम कार कमाए, ऐसे फिर सच्चे अकाल पुरख वाहिगुरु के दसे हुए संजम विच जिहड़ा गुरमुख कार कमाउंदा उहनूं कोई संसा करन की जरूरत नहीं हुंदी। नानक पूरा कर्म सतगुर मिले, पर ऐसा कहिंदे गुरमुखो पूरा गुरु वड्डे भागां ना मिलदा। बहुत चंगे भाग होण ते फिर पूरे गुरु ते भरोसा आउंदा, नहीं तो पता नहीं कित्थे तार जुड़ जाणी हुंदी। नानक पूरा कर्म सतगुर मिले, कर्म दा अर्थ बख्शिश, पूरी बख्शिश होवे चंगे लेख होण मत्थे दे ते फिर पूरा सतगुरु मिलदा। फिर कहिंदे ने जैसा सतगुरु सुणींदा तैसो ही मैं डीठ, विछड़िया मेले प्रभु हर दरगह का बसीठ। कहिंदे हरी दी दरगाह दा वकील है पूरा गुरु, तां विचोला उहो मिलाउण वास्ते बसीठ विचोले नूं कहिंदे। नानक पूरे कर्म सतगुर मिले, हर जीव किरपा करे रजाए। कहिंदे उह किरपा करदा फिर अपनी आग्या च अकाल पुरख वाहिगुरु, ते फिर पूरे गुरु नाल मिलाप हुंदा। नानक सतगुर भेटिया पूरी होगा जुग, भेटिया का अर्थ हुंदा मिलना। अकाल पुरख वाहिगुरु की किरपा नाल पूरे गुरु साहब नाल मिलाप हुंदा। पौड़ी जिसकै घर दी बाण हर होवै, कहिंदे जिस दे हिरदे विच अकाल पुरख वाहिगुरु प्रगट हो आया, तिसकी मुठी विच जगत सब आया। कहिंदे सब जगत फिर समझ लो उहदी मुठी च ही है, जिस दे हिरदे च परमात्मा प्रगट होया ना सारा जगत उहदी मुठी च। मुठी विच जिहड़ी चीज़ उह आपां समझदे हां मेरी है भाई, इह मेरे अधीन है, जो साडी मुठ च है उह अपने अधीन है, अपने काबू च है उह। कहिंदे जिस दे हिरदे च परमात्मा प्रगट है गुरमुखो, सारा संसार समझ लो उहदी मुठ च है। जिसका घर दी बाण हर होवै तिसकी मुठी विच जगत सब आया, तिसको तलकी किसी दी नाहीं। कहिंदे उहनूं फिर किसी दी मथाजगी नहीं हुंदी, हर दी बाण सब आण पैरी पाया। कहिंदे अकाल पुरख वाहिगुरु ने उहनां भगतां दे पैरी पा दित्ता सारा संसार। जिस भगत रविदास जी ने लोग मत्थे नहीं सी ला के राजी, भाई गुरदास जी लिखते कहिंदे उस भगत रविदास जी तो चारे वर नानके हुण उपदेश लेंदे, क्योंकि परमात्मा ने कृपा की दुनिया पैरी पाती सारी। आप भगत रविदास जी कहिंदे, वह कहिंदे हुण वह वड्डे वड्डे पंडित आण के मैनू नमस्कार करदे, मेरी जात कुट बांडला ढोर ढवंता ने तह बनारसी आस पास सब विपर प्रधान ते करे डंडौत, तेरा नाम सरनाए रविदास दासा। भगत रविदास जी कहिंदे तेरे नाम की कृपा करके हुण सारे पंडित भी आण के मैनू डंडौत कर दे। तिसको तलकी किसे दी ना ही, हर दी मान सब आण पैरी पाया। कहिंदे अकाल पुरख वाहिगुरु ने अपने भगतां दे पैरी पा दित्ती सारी दुनिया। वड्डे वड्डे हंकारी भी फिर उन्हां भगतां दे चरणां ते नहीं आउंदे, ਜਿਹੜਾ ਰਾਜਾ ਕਹਿੰਦਾ ਸੀ ਭਗਤ ਨਾਮਦੇਵ ਨੂੰ ਤੂੰ ਗਊ ਜਿਉਂਦੀ ਕਰਨੀ ਤੇ ਤੈਨੂੰ ਮਾਰ ਦਾਂਗਾ, ਜਦੋਂ ਕੌਤਕ ਮਹਾਰਾਜ ਨੇ ਵਰਤਾ ਦਿੱਤਾ, ਭਗਤ ਦੀ ਜੈ ਜੈਕਾਰ ਕਰਵਾ ਦਿੱਤੀ, ਉਹੀ ਭਗਤਾਂ ਦੇ ਭਗਤ ਨਾਮਦੇਵ ਦੇ ਚਰਨਾਂ 'ਚ ਡੇਕੇ ਕਹਿੰਦਾ ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਕਹਿੰਦਾ ਹਿੰਦੂ ਭਗਤਾ ਜਿਵੇਂ ਗਊ ਨਾ ਸਮਝ ਲਾ, ਮੈਨੂੰ ਆਪਣੀ ਗਊ ਹੀ ਸਮਝ, ਮੈਨੂੰ ਬਖਸ਼ ਦੇ, ਮੇਰੇ ਕੋਲ ਗਲਤੀ ਹੋ ਗਈ। ਕਿਉਂ? ਪਰਮਾਤਮਾ ਨੇ ਕਲਾ ਵਰਤਾਈ ਤੇ ਫਿਰ ਜਿਹੜੇ ਸੰਸਾਰੀ ਲੋਕ ਹੈ ਉਹ ਭਗਤਾਂ ਦੇ ਚਰਨੀ ਪੈਂਦੇ। ਮਾਨਸਾ ਕਿਉਂ ਦੀ ਬਾਣੋ ਕੋਈ ਨਸ ਭੱਜ ਨਿਕਲ, ਕਹਿੰਦੇ ਮਨੁੱਖ ਦੀ ਕਚਹਿਰੀ ਚੋਂ ਤਾਂ ਕੋਈ ਦੌੜ ਭੱਜ ਸਕਦਾ, ਕੋਈ ਹੇਰਾ ਫੇਰੀ ਚਲਾਕੀ ਕਰ ਲੇਗਾ। ਮਾਨਸਾ ਕਿਉਂ ਦੀ ਬਾਣੋ ਕੋਈ ਨਸ ਭੱਜ ਨਿਕਲ, ਹਰ ਦੀ ਬਾਣੋ ਕੋਈ ਕਿੱਥੇ ਜਾਏ। ਚੌਥੇ ਪਾਤਸ਼ਾਹ ਕਹਿੰਦੇ ਰੱਬ ਦੀ ਸ਼ਰਨ ਚੋਂ ਕਿੱਥੇ ਦੌੜ ਜਾਏਗਾ, ਰੱਬ ਦੀ ਕਚਹਿਰੀ ਚੋਂ ਕਿੱਥੇ ਭੱਜ ਸਕਦਾ ਬੰਦਾ। ਬੰਦਾ ਬੰਦੇ ਦੀ ਕਚਹਿਰੀ 'ਚ ਤਾਂ ਕੋਈ ਝੂਠ ਫਰੇਬ ਕਰ ਲੂ, ਪਰਮਾਤਮਾ ਦੀ ਕਚਹਿਰੀ 'ਚ ਤਾਂ ਝੂਠ ਨਹੀਂ ਚੱਲਣਾ। ਮਾਨਸਾ ਕਿਉਂ ਦੀ ਬਾਣੋ ਕੋਈ ਨਸ ਭੱਜ ਨਿਕਲੇ, ਹਰ ਦੀ ਬਾਣੋ ਕੋਈ ਕਿੱਥੇ ਜਾਇਆ। ਕਹਿੰਦੇ ਪਰਮਾਤਮਾ ਤੋਂ ਭੱਜ ਕੇ ਕਿੱਥੇ ਜਾ ਸਕਦਾ ਕੋਈ, ਜੇ ਪਰਮਾਤਮਾ ਭਗਤਾਂ ਦੀ ਜੈ ਜੈਕਾਰ ਕਰਾ ਕੇ ਸੰਸਾਰ ਉਹਨਾਂ ਦੇ ਚਰਨੀ ਪਾਉਂਦਾ ਤੇ ਕੋਈ ਸੰਸਾਰ ਦਾ ਆਕੀ ਨਹੀਂ ਜਿਹੜਾ ਆਖੇ ਪਰਮਾਤਮਾ ਦੇ ਸਾਹਮਣੇ ਵੀ ਮੈਂ ਭੱਜ ਜਾਣਾ, ਮੈਂ ਨਹੀਂ ਚਰਨੀ ਪੈਣਾ। ਸੋ ਐਸਾ ਹਰ ਦੀ ਬਾਣ ਵਸਿਆ ਭਗਤਾਂ ਕਹਿ ਹਿਰਦੇ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਆਸਰਾ ਸਭ ਦਾ, ਉਹ ਭਗਤਾਂ ਦੇ ਹਿਰਦੇ 'ਚ ਪ੍ਰਗਟ ਹੋ ਆਇਆ, ਉਹ ਵਸਿਆ ਹਿਰਦੇ 'ਚ। ਸੋ ਐਸਾ ਹਰ ਦੀ ਬਾਣ ਵਸਿਆ ਭਗਤਾਂ ਕਹਿ ਹਿਰਦੇ, ਤਿੰਨ ਰਹਿੰਦੇ ਖੁੰਹਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਕਹਿੰਦੇ ਸਭ ਰਹਿੰਦੇ ਖੁੰਹਦੇ ਇਕੱਠੇ ਕਰਕੇ ਪਰਮਾਤਮਾ ਨੇ ਭਗਤਾਂ ਦੇ ਅੱਗੇ ਖੜੇ ਕਰਤੇ, ਭਗਤਾਂ ਦੇ ਚਰਨੀ ਲਾ ਦਿੱਤੇ। ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੇ, ਪਰ ਕਹਿੰਦੇ ਇਨਾਮ ਦੀ ਵਡਿਆਈ ਇਹ ਪਰਮਾਤਮਾ ਦੀ ਬਖਸ਼ਿਸ਼ ਗੁਰੂ ਦੀ ਬਖਸ਼ ਨਾਲ ਪ੍ਰਾਪਤ ਹੁੰਦੀ। ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੇ, ਗੁਰਮੁਖ ਵਿਰਲੇ ਕਹਿੰਦੇ ਧਿਆਇਆ, ਉਹ ਵਿਰਲੇ ਗੁਰਮੁਖ ਨੇ ਜਿਨ੍ਹਾਂ ਨੇ ਪ੍ਰਤੀਤ ਕਰਕੇ ਭਰੋਸਾ ਕਰਕੇ ਧਿਆਇਆ ਮਹਾਰਾਜ ਨੂੰ, ਵਿਰਲੇ ਨੇ। ਬਹੁਤ ਲੋਕਾਂ ਦਾ ਬਹੁਤ ਛੇਤੀ ਭਰੋਸਾ ਵੱਜਦਾ ਨਹੀਂ ਹੁੰਦਾ, ਕਹਿੰਦੇ ਵਿਰਲੇ ਨੇ ਜਿਨ੍ਹਾਂ ਨੇ ਪ੍ਰਤੀਤ ਕਰਕੇ ਭਰੋਸਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਸਾਹਿਬ ਜੀ ਨੂੰ ਧਿਆਇਆ, ਉਹਨਾਂ ਦੇ ਚਰਨੀ ਸੰਸਾਰ ਲਾ ਦਿੱਤਾ ਸਾਰਾ ਪਰਮਾਤਮਾ ਨੇ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਕਿਰਪਾ ਕੀਤੀ। ਮਹਾਰਾਜ ਰਹਿਮਤ ਕਰਨ, ਆਪਣੀ ਸਭ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋਵੇ। ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸਭ ਨੂੰ ਨਿਤਨੇਮ ਦੀ ਦਾਤ ਨਾਮ ਦਾ ਕਣਕਾ ਬਖਸ਼ਣ, ਤਾਂ ਜੋ ਆਪਣਾ ਵੀ ਭਰੋਸਾ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਪ੍ਰਪੱਕ ਹੋਵੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਲੇਖਾ ਕਤੇ ਨਾ ਛੁੱਟੀਆ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨੁ ਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ, ਸ਼ਬਦ ਤਾ ਗਾ ਹੋ ਹਰੀ ਕੇਰਾ, ਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣ ਹਸੰਤ ਹੋ ਸ਼ਬਦ ਧਰੁ ਪਿਆਰੋ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉਸੇ ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਤਿਤ ਕਾਰਨ ਹਦਵਾਜੇ, ਆਨੰਦ ਸੁਣ ਹੋਵਟ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਉਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ।